दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे थे। इतिहास इथों तक पहुंच चुका है। ग्रंथाकार भाई संतोख सिंह जी दसदे ने के काले खां ते दूसरे पासे सतगुरु हरगोबिंद सच्चे पातशाह जी एक दूजे दे नाल जंग कर रहे हैं। कल इथों तक कथा पहुंची सी, अज इथों अगे मैं प्रारंभ करदा। रोक वार निज खड़ग पर हारा काले खान तब बल तारा। ग्रंथाकार भाई संतोख सिंह जी लिखते ने कि पहला काले खान ने वार किया, सतगुरां ने उस दे वार नूं रोकिया बड़ी शीघ्रता दे नाल, ते फिर अपना सतगुरां ने वार किया खड़ग दा वार किया, पर काले खान ने उस वेले बल नूं धारण किया। लियो खड़ग पर खड़ग जो मारा निकसत पई ब्रेंद चिन गारा। सतगुरां दे कीते होए वार नूं अपनी तलवार दे उत्ते ही चलिया है काले खां ने। जदों दोवें तलवारां एक दूजी दे नाल टकराईयां उस वेले कवि जी लिखदे ने पई ब्रेंद चिन गारा बहुते सारे चंगियाड़े निकले। मानो चमकत रैन टटाने टूटे ना दोनों बचे महाने। ग्रंथाकार जी प्रमाण देंदे ने कि जेड़िया चिनगा निकलिया ने जेड़े चंग्याड़े निकले ने वो किस तरह प्रतीत हुंदे ने। कवि जी लिखदे ने इस तरह वो चंग्याड़े चमके ने जिवें रात दे वेले जेड़े टटैने ने वो चमकदे ने जिन्हां नूं जुगनू भी आख्या जांदा। टूटे ना दोनों पए महाने दोवें तलवारां एक दूजी ते वज के भी कवि जी लिखदे ने ना टुटियां। गयो फर्क कर काले खान पायो निफल द्वार किर पान। इस तरीके दे नाल दो वारी तलवार दा प्रहार कीता काले खान ने, पर दोवें वार कीता होया जरा वार सी ना वो बेअसर चला गया। गयो फर्क कर काले खान इस तों बाद सतगुरां तों थोड़ा पिछा हट गया वित पा गया। थकत न दोनों योदा पारी पौनी अभिलाखत करन पर हारी। कवि जी लिखते ने कि दोवें ही वड्डे योदे ने जेड़े लड़द्या लड़द्या एक दूजे दे नाल नहीं थकते। बार बार मन दे विच इस तरह की आशा बजदी है कि फिर तो अगे वध के प्रहार करिए। लाए कात पुण ढूक्यो नेर दोनों कीन भीम पट पेर। जेड़ा काले खां थोड़ा जा वित पा गया सी वो फिर तो दान तक के सतगुरां दे लागे आया है, ते फिर दोवां सूरमियां ने कीता फिर भयानक मुकाबला भयानक भेड़। अंतपुर ही रह है सारा त्रा ਸਾਸ ਤੁਰਕ ਬ੍ਰਿੰਦਨ ਤੇ ਧਾਰਾ। ਪਿੱਛੇ ਵੀ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਯੁੱਧ ਹੋ ਰਿਹਾ ਉਸ ਨੂੰ ਸਤਿਗੁਰਾਂ ਦਾ ਪਰਿਵਾਰ ਉੱਪਰ ਚਵਾਰੇ ਦੇ ਉੱਤੇ ਚੜ ਕੇ ਦੇਖ ਰਿਹਾ। ਕਵੀ ਜੀ ਲਿਖਦੇ ਨੇ ਕਿ ਸਾਰਾ ਪਰਿਵਾਰ ਉਥੋਂ ਹੋ ਰਹੇ ਯੁੱਧ ਨੂੰ ਦੇਖਦਾ। ਤਰਾਸ ਤੁਰਕ ਬ੍ਰਿੰਦਨ ਤੇ ਤਾਰਾ ਤੇ ਬਹੁਤੇ ਤੁਰਕਾਂ ਤੋਂ ਡਰ ਮੰਨਦਾ। ਗੁਰੂ ਬੀਰ ਯਾਰ ਤੁਰਕ ਜੇ ਬਾਚੇ ਰਣ ਹੇਰਤ ਸੰਸੈ ਚਿਤ ਰਾਚੇ। ਦੂਸਰੇ ਪਾਸੇ ਸਤਿਗੁਰਾਂ ਦੇ ਸੂਰਮੇ ਤੇ ਜਿਹੜੇ ਕਾਲੇ ਖਾਂ ਦੇ ਨਾਲ ਦੇ ਸਾਥੀ ਨੇ ਜਿਹੜੇ ਬਚੇ ਹੋਏ ਨੇ ਉਹ ਵੀ ਇਸ ਦੋਵਾਂ ਦੇ ਯੁੱਧ ਨੂੰ ਦੇਖ ਰਹੇ ਨੇ। ਰਣ ਹੇਰਤ ਸੰਸੈ ਚਿਤ ਰਾਚੇ। ਤੁਰਕਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਸੰਸਾ ਹੈ ਕਿ ਸਾਡਾ ਸਰਦਾਰ ਕਾਲੇ ਖਾਂ ਨਾ ਮਾਰਿਆ ਜਾਵੇ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਿੰਘਾਂ ਦੇ ਮਨ ਦੇ ਵਿੱਚ ਵੀ ਸ਼ੰਕਾ ਹੈ ਕਿ ਗੁਰੂ ਜੀ ਦਾ ਕਿਤੇ ਘਾਤ ਨਾ ਹੋਵੇ। ਆਰਿਓ ਤੁਰਕ ਨਹੀਂ ਮਾਰਿਓ ਗਇਓ ਘਾਤ ਖੜਗ ਕੋ ਫਿਰ ਫਿਰ ਕੀਓ। ਸਤਿਗੁਰਾਂ ਦੇ ਜਿਹੜੇ ਸਿੱਖ ਨੇ ਉਹ ਸੋਚਦੇ ਨੇ ਕਿ ਬਹੁਤੀ ਦੇਰ ਹੋ ਗਈ ਹੈ, ਤੁਰਕ ਸਤਿਗੁਰਾਂ ਦੇ ਨਾਲ ਅੜਿਆ ਹੋਇਆ ਅਜੇ ਤੱਕ ਮਾਰਿਆ ਨਹੀਂ ਗਿਆ। ਘਾਤ ਖੜਗ ਕੋ ਫਿਰ ਫਿਰ ਕਰੇ, ਬਾਰ ਬਾਰ ਖੜਗ ਦਾ ਤਲਵਾਰ ਦਾ ਫਿਰ ਫਿਰ ਕੇ ਸਤਿਗੁਰਾਂ ਦੇ ਉੱਤੇ ਕਾਲੇ ਖਾਂ ਵਾਰ ਕਰੇ। ਬਿਧੀ ਚੰਦ ਆਦਕ ਵੱਢ ਯੋਧਾ ਪਿਖੇ ਤੁਰਕ ਯੋਰ ਵੱਢ ਕ੍ਰੋਧਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਧੀ ਚੰਦ ਵਰਗੇ ਵੱਡੇ ਵੱਡੇ ਜਿਹੜੇ ਸਤਿਗੁਰਾਂ ਦੇ ਯੋਧੇ ਨੇ ਇਹਨਾਂ ਦੋਵਾਂ ਦੇ ਹੋ ਰਹੇ ਜੰਗ ਨੂੰ ਦੇਖਦੇ ਨੇ ਤੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਕ੍ਰੋਧ ਪੈਦਾ ਹੁੰਦਾ ਕਿ ਅਸੀਂ ਕਾਲੇ ਖਾਂ ਨੂੰ ਅੱਗੇ ਵੱਧ ਕੇ ਮਾਰ ਦਈਏ। ਪਰ ਇਸ ਤਰ੍ਹਾਂ ਦੀ ਨੀਤੀ ਨਹੀਂ ਹੈ, ਨਾ ਤੇ ਸਤਿਗੁਰੂ ਜੀ ਚਾਹੁੰਦੇ ਨੇ ਕਿ ਦੋਵਾਂ ਦੇ ਵਿੱਚ ਕੋਈ ਆਵੇ, ਤੇ ਦੂਸਰੇ ਪਾਸੇ ਜਿਹੜਾ ਕਾਲੇ ਖਾਂ ਹੈ ਉਹ ਵੀ ਨਹੀਂ ਚਾਹੁੰਦਾ ਕਿ ਮੇਰੇ ਤੇ ਗੁਰੂ ਦੇ ਵਿੱਚ ਕੋਈ ਅਟਕੇ। ਸਭ ਕੇ ਮਨ ਕੀ ਸਤਿਗੁਰ ਜਾਨੀ ਚਾਹਤ ਭਏ ਕਰਨ ਰਿਪਹਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸਿੱਖਾਂ ਦੇ ਮਨ ਦੀ ਦਸ਼ਾ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਸਾਰੇ ਚਾਹ ਕਰਦੇ ਨੇ ਕਿ ਵੈਰੀ ਦਾ ਨਾਸ ਹੋਵੇ। ਇਸ ਕਰਕੇ ਕਵੀ ਜੀ ਲਿਖਦੇ ਨੇ ਸਤਿਗੁਰਾਂ ਨੇ ਫਿਰ ਆਪਣੇ ਵੈਰੀ ਨੂੰ ਮਾਰਨ ਦੀ ਚਾਹ ਕੀਤੀ। ਆਏ ਪਰਿਓ ਕਰ ਖੜਗ ਪਰਹਾਰ ਕਾਲੇ ਖਾਨ ਮਹਾਬਲ ਧਾਰ। ਦੂਰੋਂ ਦੌੜ ਕੇ ਖੜਗ ਦਾ ਤਲਵਾਰ ਦਾ ਪ੍ਰਹਾਰ ਕਰਨ ਦੇ ਵਾਸਤੇ ਕਾਲੇ ਖਾਂ ਬਲ ਨੂੰ ਧਾਰਨ ਕਰਕੇ ਅੱਗੇ ਵਧੇ। ਸ੍ਰੀ ਹਰ ਗੋਬਿੰਦ ਢਾਲ ਸੰਭਾਲ ਰੋਕ ਵਾਰ ਕੋ ਮਾਰੀ ਪਾਲ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਵਾਰ ਨੂੰ ਢਾਲ ਸੰਭਾਲ ਕੇ ਅੱਗੇ ਕਰਕੇ ਰੋਕ ਦਿੱਤਾ। ਰੋਕ ਵਾਰ ਕੋ ਮਾਰੀ ਪਾਲ, ਵਾਰ ਨੂੰ ਢਾਲ ਤੇ ਰੋਕ ਕੇ ਬੜੀ ਫੁਰਤੀ ਦੇ ਨਾਲ ਉਹੀ ਜਿਹੜੀ ਆਪਣੀ ਢਾਲ ਸੀ ਉਸ ਨੂੰ ਸਤਿਗੁਰਾਂ ਨੇ ਕਾਲੇ ਖਾਂ ਦੇ ਮੱਥੇ ਚ ਮਾਰੇ। ਬਲ ਤੇ ਹਨੀ ਗਿਰਨ ਲੱਗ ਪਾਛੇ ਕਰਾ ਚੋਲ ਬਾਇਓ ਤਬ ਆਛੇ। ਜਦੋਂ ਜ਼ੋਰ ਦੇ ਨਾਲ ਮੱਥੇ ਦੇ ਵਿੱਚ ਢਾਲ ਮਾਰੀ, ਜਦੋਂ ਪਿੱਛੇ ਨੂੰ ਕਾਲੇ ਖਾਂ ਡਿੱਗਣ ਲੱਗਾ, ਉਸੇ ਵੇਲੇ ਸਤਿਗੁਰਾਂ ਨੇ ਬੜੀ ਸਫਾਈ ਦੇ ਨਾਲ ਫੁਰਤੀ ਦੇ ਨਾਲ ਆਪਣੀ ਤਲਵਾਰ ਦਾ ਵਾਰ ਕੀਤਾ। ਬੇਹਬਲ ਤੇ ਨਾ ਬਚਾਇਓ ਗਇਓ ਲਗਿਓ ਸੀਸ ਚੀਰਤ ਬਪ ਪਾਇਓ। ਬੇਬਲ ਹੋ ਕੇ ਥੱਲੇ ਨੂੰ ਕਾਲੇ ਖਾਂ ਡਿੱਗ ਰਿਹਾ ਸੀ, ਉਸੇ ਵੇਲੇ ਸਤਿਗੁਰਾਂ ਨੇ ਤਲਵਾਰ ਦਾ ਵਾਰ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰ ਦੇ ਵਿੱਚ ਜਾ ਕੇ ਸਤਿਗੁਰਾਂ ਦੀ ਮਾਰੀ ਹੋਈ ਤਲਵਾਰ ਲੱਗੀ ਹੈ ਔਰ ਚੀਰ ਬਪ ਬਯੋ। ਬਪ ਆਖਿਆ ਜਾਂਦਾ ਹੈ ਸਰੀਰ ਨੂੰ। ਸਤਿਗੁਰਾਂ ਦੀ ਚੱਲੀ ਹੋਈ ਤਲਵਾਰ ਨੇ ਉਸ ਕਾਲੇ ਖਾਂ ਦੇ ਸਰੀਰ ਨੂੰ ਚੀਰ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਗੱਲ ਦਾ ਇਸ ਤਰੀਕੇ ਦੇ ਨਾਲ ਜ਼ਿਕਰ ਕਰਦੇ ਨੇ। ਕਾਲੇ ਖਾਂ ਦੇ ਤਾਈ ਖਿੜਾ ਬਹੁਤਾ ਹੁਣ ਮਾਰਨੇ ਦੀ ਗੁਰਾਨੀ ਤਤਾਰੀ। ਉੱਤੇ ਤੇਗ ਦੇ ਰੋਕ ਕੇ ਵਾਰ ਉਹਦਾ ਮੱਥੇ ਵਿੱਚ ਉਭਾਰ ਕੇ ਢਾਲ ਮਾਰੀ। ਚੱਕਰ ਪਾਉਂ ਗਏ ਸੂਬੇ ਦੇ ਸੱਟ ਖਾ ਕੇ ਪੈਰੋਂ ਥਿੜਕਿਆ ਸੀ ਲੱਗੀ ਸੱਟ ਪਾਰੀ ਮਾਰੀ ਤੇ ਗਯੋ ਭਾਰ ਕਰਤਾਰ ਸਿੰਘਾ ਪਾਰ ਹੋਈ ਸ਼ਤੀਰ ਨੂੰ ਚੀਰ ਆਰੀ। ਕਵੀ ਜੀ ਲਿਖਦੇ ਨੇ ਤਲਵਾਰ ਉਭਾਰ ਕੇ ਸਤਿਗੁਰਾਂ ਨੇ ਮਾਰੀ, ਇਸ ਤਰ੍ਹਾਂ ਦੋ ਟੋਟੇ ਕਰ ਦਿੱਤਾ ਕਾਲੇ ਖਾਂ ਦੇ ਸਰੀਰ ਨੂੰ, ਜਿਵੇਂ ਕਿਸੇ ਵੱਡੀ ਸ਼ਤੀਰੀ ਨੂੰ ਤਰਖਾਣ ਆਰੇ ਦੇ ਨਾਲ ਦੋ ਹਿੱਸਿਆਂ ਦੇ ਵਿੱਚ ਕਰ ਦਿੰਦਾ। ਏਕ ਆਂਖ ਏਕ ਹੀ ਸ਼੍ਰੋਣ, ਇੱਕ ਕਰ ਇੱਕ ਪੱਗ ਖੰਡ ਸੁਦੌਣ, ਕਿਉਂਕਿ ਦੋ ਟੋਟੇ ਹੋ ਗਿਆ, ਇੱਕ ਅੱਖ ਇੱਕ ਪਾਸੇ ਰਹਿ ਗਈ, ਦੂਸਰੀ ਅੱਖ ਦੂਸਰੀ ਤਰਫ ਹੈ, ਇਸੇ ਤਰ੍ਹਾਂ ਇੱਕ ਕੰਨ ਇੱਕ ਪਾਸੇ ਹੈ, ਦੂਸਰਾ ਕੰਨ ਦੂਜੇ ਹਿੱਸੇ ਦੇ ਵਿੱਚ ਹੈ, ਇਸੇ ਤਰ੍ਹਾਂ ਇੱਕ ਹੱਥ ਇੱਕ ਪਾਸੇ ਹੈ, ਦੂਸਰਾ ਹੱਥ ਦੂਜੇ ਪਾਸੇ ਹੈ, ਇਸੇ ਤਰ੍ਹਾਂ ਪੈਰ ਇੱਕ ਇੱਧਰ ਹੈ ਇੱਕ ਉੱਧਰ ਹੈ, ਭਾਵ ਕਿ ਸਿਰ ਤੋਂ ਲੈ ਕੇ ਥੱਲੋਂ ਤੱਕ ਇਸੇ ਤਰੀਕੇ ਦੇ ਨਾਲ ਦੋ ਹਿੱਸਿਆਂ ਦੇ ਵਿੱਚ ਕਾਲੇ ਖਾਂ ਦੇ ਸਰੀਰ ਨੂੰ ਸਤਿਗੁਰਾਂ ਨੇ ਚੀਰ ਦਿੱਤਾ। ਅਰ ਦੋ ਅਰ ਦਸੋ ਚੀਰਨ ਕਰਤੀ ਪੁਣ ਤਰਵਾਰ ਬਰੀ ਕੁਝ ਧਰਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਧੋ ਅੱਧ ਸਰੀਰ ਨੂੰ ਚੀਰਦੀ ਹੋਈ ਤਲਵਾਰ ਅੱਗੇ ਜਾ ਕੇ ਥੋੜੀ ਜਿਹੀ ਧਰਤੀ ਦੇ ਵਿੱਚ ਖੁੱਭ ਗਈ। ਹੋਏ ਜੁਗ ਖੰਡ ਪਰੇ ਤਰ ਫੰਤੇ ਗਾਇਓ ਪਿਸ਼ਟ ਕੋ ਪਾ ਸੁਖ ਵੰਤੇ। ਥੋੜੀ ਦੇਰ ਤੱਕ ਜਿਹੜਾ ਕਾਲੇ ਖਾਂ ਦਾ ਸਰੀਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਚੁੱਕਾ ਸੀ, ਥੋੜੀ ਦੇਰ ਦੋਵੇਂ ਟੁਕੜੇ ਸਰੀਰ ਦੇ ਤੜਫਦੇ ਰਹੇ, ਆਖਰਕਾਰ ਫਿਰ ਸਰੀਰ ਸ਼ਾਂਤ ਹੋ ਗਿਆ, ਭਾਵ ਕਿ ਕਾਲੇ ਖਾਂ ਮਰ ਗਿਆ। ਗਾਇਓ ਪਿਸ਼ਟ ਕੋ ਪਾ ਸੁਖਵੰਤੇ, ਬਹਿਸ਼ਤਾਂ ਦੇ ਵਿੱਚ ਪਹੁੰਚਿਆ ਹੈ ਸੁਖਾਂ ਦਾ ਭੋਗ ਭੋਗਣ ਦੇ ਲਈ, ਕਿਉਂਕਿ ਬਾਰ ਬਾਰ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜਾ ਵੀ ਸੂਰਮਾ ਮੈਦਾਨੇ ਜੰਗ ਦੇ ਵਿੱਚ ਬਹਾਦਰੀ ਦੇ ਨਾਲ ਲੜਦਾ ਹੋਇਆ ਸ਼ਹੀਦ ਹੁੰਦਾ ਹੈ ਉਹ ਬਹਿਸ਼ਤਾਂ ਨੂੰ ਜਾਂਦਾ ਹੈ, ਉਹ ਸਵਰਗਾਂ ਨੂੰ ਜਾਂਦਾ ਹੈ। ਇਸੇ ਤਰ੍ਹਾਂ ਦੀ ਹਾਲਤ ਹੋਈ ਹੈ ਕਾਲੇ ਖਾਂ ਦੀ, ਇੱਕ ਤੇ ਰਣ ਭੂਮੀ ਦੇ ਵਿੱਚ ਜੂਝਦਾ ਹੋਇਆ ਮਰਿਆ ਤੇ ਦੂਸਰੇ ਪਾਸੇ ਸਤਿਗੁਰਾਂ ਦੇ ਹੱਥੋਂ ਮਾਰਿਆ ਗਿਆ, ਇਸ ਕਰਕੇ ਮੁਕਤੀ ਨੂੰ ਪ੍ਰਾਪਤ ਹੋਇਆ। ਦੇਖਤ ਜੈ ਜੈ ਬਾਕ ਉਚਾਰਾ ਬਜਿਓ ਫਤਿਹ ਕੋ ਅਦਕ ਨਗਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਕਾਲੇ ਖਾਂ ਮਰ ਕੇ ਡਿੱਗਿਆ, ਦੇਖਦਿਆਂ ਹੀ ਸਤਿਗੁਰਾਂ ਦੇ ਸਿੱਖਾਂ ਨੇ ਜੈਕਾਰੇ ਬੁਲਾ ਦਿੱਤੇ ਨੇ ਉੱਚੀ ਆਵਾਜ਼ ਦੇ ਨਾਲ, ਬਜਿਓ ਫਤਿਹ ਕੋ ਅਦਕ ਨਗਾਰਾ, ਤੇ ਜਿੱਤ ਦਾ ਜਿਹੜਾ ਨਗਾਰਾ ਸੀ ਉਸ ਨੂੰ ਵੀ ਜ਼ੋਰ ਦੇ ਨਾਲ ਖੜਕਾਇਆ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ ਗਈ ਅੱਧੋ ਅੱਧੀ ਚੀਰ ਖਾਣ ਤਾਈ ਭਾਰੀ ਤੇਗ ਆਹੀ ਜ਼ੋਰ ਨਾਲ ਚੱਲੀ ਸਿਰੋਂ ਪੈ ਕੇ ਚੱਟ ਹੋ ਪਾਰ ਗਈ ਜੌਹਰ ਆਪਣੇ ਪੂਰੇ ਦਿਖਾਲ ਚੱਲੀ ਵਿੱਚ ਧਰਤ ਦੇ ਜਾਏ ਕੇ ਖੁੱਭ ਗਈ ਥੰਮੀ ਰਹੀ ਨਾ ਵੈਰੀ ਨੂੰ ਗਾਲ ਚੱਲੀ ਹੋਈ ਗੁਰਾਂ ਦੀ ਫਤਿਹ ਕਰਤਾਰ ਸਿੰਘਾ ਦੱਸਣ ਵਾਸਤੇ ਸਿੱਧੀ ਪਤਾਲ ਚੱਲੀ। ਹੁਣ ਕਵੀ ਜੀ ਨੇ ਸਤਿਗੁਰਾਂ ਦੀ ਤੇਗ ਦਾ ਸਤਿਗੁਰਾਂ ਦੀ ਤਲਵਾਰ ਦਾ ਬਿਆਨ ਕੀਤਾ, ਐਸੀ ਜ਼ੋਰ ਦੇ ਨਾਲ ਚੱਲੀ ਹੈ ਆਪਣੇ ਜ਼ੋਰ ਨੂੰ ਵਿਖਾ ਕੇ ਵੈਰੀ ਨੂੰ ਮਾਰ ਕੇ ਦੱਸਣ ਵਾਸਤੇ ਸਿੱਧੀ ਪਤਾਲ ਚੱਲੀ। ਕਵੀ ਜੀ ਲਿਖਦੇ ਨੇ ਕਿ ਗੁਰਾਂ ਦੀ ਫਤਿਹ ਨੂੰ ਜਿੱਤ ਨੂੰ ਦੱਸਣ ਦੇ ਵਾਸਤੇ ਮਾਨੋ ਕਿ ਧਰਤੀ ਦੇ ਵਿੱਚ ਇਸ ਤਰ੍ਹਾਂ ਖੁੱਭੀ ਹੈ ਕਿ ਤਲਵਾਰ ਪਤਾਲ ਦੇ ਵਿੱਚ ਇਹ ਖਬਰ ਦੇਣ ਚੱਲੀ ਹੋਵੇ ਕਿ ਸਤਿਗੁਰਾਂ ਦੀ ਵਿਜੈ ਹੋ ਗਈ ਹੈ, ਸਤਿਗੁਰਾਂ ਦੀ ਜਿੱਤ ਹੋ ਗਈ। ਬਚੇ ਤੁਰਕ ਕੁਛ ਚਲੇ ਪਲਾਈ ਭੂਪ ਬਿਨਾ ਕੋ ਕਰੇ ਲੜਾਈ। ਕਵੀ ਜੀ ਲਿਖਦੇ ਨੇ ਜਦੋਂ ਕਾਲੇ ਖਾਂ ਸਰਦਾਰ ਮਾਰਿਆ ਗਿਆ ਜਿਹੜੇ ਤੁਰਕ ਬਚੇ ਸਨ ਉਹ ਸਾਰੇ ਦੇ ਸਾਰੇ ਦੌੜ ਗਏ, ਕਿਉਂਕਿ ਭੂਪ ਬਿਨਾ ਕੋ ਕਰੇ ਲੜਾਈ, ਜਦੋਂ ਕੋਈ ਮਾਲਕ ਸਿਰ ਤੇ ਨਾ ਹੋਵੇ ਕਦੇ ਵੀ ਫੌਜਾਂ ਲੜਦੀਆਂ ਨਹੀਂ ਹਨ। ਇਸੇ ਤਰੀਕੇ ਦੇ ਨਾਲ ਵਾਪਰਿਆ ਕਿ ਜਦੋਂ ਕੋਈ ਸਰਦਾਰ ਫੌਜ ਦੇ ਸਿਰ ਦੇ ਉੱਤੇ ਨਾ ਰਿਹਾ ਤੇ ਫੌਜਾਂ ਦੇ ਵਿੱਚ ਪਾਂਜ ਪੈ ਗਈ, ਦੌੜਨੀ ਸ਼ੁਰੂ ਹੋ ਗਈ ਫੌਜ। ਤਾਜੇ ਰਣ ਖੇਤ ਨਕੇਤ ਸਿਧਾਰੇ ਦਈ ਸਵਣ ਕੀ ਸੁਧ ਰਣ ਮਾਰੇ। ਜਿਹੜੇ ਕਾਇਰ ਸਨ ਉਹ ਮੈਦਾਨੇ ਜੰਗ ਨੂੰ ਛੱਡ ਕੇ ਘਰਾਂ ਨੂੰ ਦੌੜ ਗਏ ਨੇ, ਦੂਸਰੇ ਪਾਸੇ ਕਈ ਸਿੱਖਾਂ ਨੇ ਜਾ ਕੇ ਸਤਿਗੁਰਾਂ ਦੇ ਪਰਿਵਾਰ ਨੂੰ ਖਬਰ ਦਿੱਤੀ ਹੈ ਕਿ ਰਣ ਮਾਰੇ, ਸਤਿਗੁਰਾਂ ਨੇ ਰਣ ਨੂੰ ਮਾਰ ਲਿਆ ਹੈ, ਰਣ ਨੂੰ ਜਿੱਤ ਲਿਆ ਹੈ, ਜਿੱਤ ਦੀ ਪ੍ਰਾਪਤੀ ਹੋਈ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਤਿਹ ਦੀ ਪ੍ਰਾਪਤੀ ਕੀਤੀ। ਇੱਕ ਪਹਿਰ ਬਾਕੀ ਦਿਨ ਰਹਿ ਗਿਆ ਸੀ, ਕਾਲੇ ਖਾਂ ਸੂਬਾ ਜਿਸ ਵਕਤ ਮਰਿਆ, ਸਾਥੀ ਬਚੇ ਜਿਹੜੇ ਗਏ ਦੌੜ ਸਾਰੇ, ਪਈ ਭਾਂਜ ਨਾ ਫੇਰ ਕੋਈ ਕਦਮ ਅੜਿਆ। ਵਾਜੇ ਫਤਿਹ ਦੇ ਗੁਰਾਂ ਦੇ ਵੱਲ ਵਜੇ, ਇਹ ਬੜਾ ਪਾਰਾ ਦੇਖੋ ਕੰਮ ਸਰਿਆ, ਜੰਗੀ ਸਾਜ ਸਮਾਨ ਉਹ ਬਾਦਸ਼ਾਹੀ, ਪਿਆ ਰਿਹਾ ਨਾ ਕਿਸੇ ਨੇ ਨਾਲ ਖੜਿਆ। ਘੋੜੇ ਊਠ ਸੰਭਾਲ ਲੈ ਸਭ ਸਿੱਖਾਂ, ਦਾਰੂ ਸਿੱਕਾ ਵੀ ਸਾਰਾ ਸੰਭਾਲ ਤਰਿਆ, ਜੰਗ ਹੋ ਗਿਆ ਖਤਮ ਕਰਤਾਰ ਸਿੰਘਾਂ, ਸਿੱਖਾਂ ਸ਼ੁਕਰ ਕਰਤਾਰ ਦਾ ਦਮ ਭਰਿਆ। ਇਸ ਤਰੀਕੇ ਦੇ ਨਾਲ ਜੰਗ ਦੀ ਸਮਾਪਤੀ ਹੋਈ। ਜਦੋਂ ਹੀ ਜੰਗ ਮੁੱਕਿਆ ਤੇ ਕਵੀ ਜੀ ਲਿਖਦੇ ਨੇ ਕਿ ਸਿੱਖਾਂ ਨੇ ਸ਼ੁਕਰ ਮਨਾਇਆ। ਸਤਿਗੁਰ ਕਾਲੇ ਖਾਂ ਜਬ ਹਯੋ, ਚਤਰ ਕਟੀ ਦਿਨ ਤਬ ਰਹਿ ਗਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਕਾਲੇ ਖਾਂ ਨੂੰ ਮਾਰਿਆ ਸੀ, ਉਸ ਵੇਲੇ ਚਤਰ ਘਟੀ ਦਿਨ ਤਬ ਰਹਿ ਗਯੋ, ਚਾਰ ਘੜੀਆਂ ਦਿਨ ਬਾਕੀ ਰਹਿੰਦਾ। ਚੌਂ ਦਿਸ਼ ਭੁਰ ਕੇ ਦਾਰੁਨ ਥਾਨ, ਧੁਕ ਧੁਕ ਉੱਠ ਬੇ ਲੱਗੇ ਮਸਾਣ। ਕਰਤਾਰਪੁਰ ਨਗਰੀ ਦਾ ਆਲਾ ਦੁਆਲਾ ਬਹੁਤ ਹੀ ਜ਼ਿਆਦਾ ਭਿਆਨਕ ਲੱਗ ਰਿਹਾ ਸੀ। ਧੁਕ ਧੁਕ ਉੱਠ ਬੇ ਲੱਗੇ ਮਸਾਣ, ਕਹਿਣ ਤੋਂ ਪਾਵੇ ਹੈ ਕਿ ਉੱਛਲ ਉੱਛਲ ਕੇ ਲੱਗੇ ਮਸਾਣ ਉੱਠਣ। ਇਹ ਇੱਕ ਮੁਹਾਵਰਾ ਹੈ, ਮਸਾਣ ਉੱਠਣਾ ਭਾਵ ਹੈ ਕਿ ਮੁਰਦੇ ਉੱਛਲ ਉੱਛਲ ਕੇ ਉੱਠਣ ਲੱਗੇ। ਖਿਆਲ ਹੈ ਕਿ ਮਸਾਣਾ ਦੇ ਬੇਤਾਲ ਇਹ ਖੇਡਾਂ ਮੁਰਦਾ ਲੋਥਾਂ ਦੇ ਨਾਲ ਕਰਦੇ ਹਨ। ਅਸਲ ਦੇ ਵਿੱਚ ਕਈ ਵੇਰ ਭਾਰੀ ਯੁੱਧ ਦੇ ਵਿੱਚ ਮਰੇ ਪਏ ਹੋਏ ਲੱਗਣ ਵਾਲੇ ਮੁਰਦੇ ਜਿਉਂਦੇ ਹੁੰਦੇ ਹਨ ਤੇ ਪ੍ਰਾਣ ਅੰਤ ਹੋਣ ਵੇਲੇ ਛੇਕਣ ਦੀ ਤੜਫਣ ਲੈ ਕੇ ਉੱਛਲ ਉੱਛਲ ਕੇ ਕੁਛ ਕਰਤੱਵ ਵੀ ਕਰਦੇ ਲੱਗਦੇ ਨੇ ਤੇ ਫਿਰ ਡਿੱਗ ਕੇ ਸ਼ਾਂਤ ਹੋ ਜਾਂਦੇ ਨੇ। ਮਸਾਣ ਉੱਠਣ ਤੋਂ ਕਵੀ ਜੀ ਨੇ ਇਸ ਤਰ੍ਹਾਂ ਦਾ ਭਾਵ ਦਿੱਤਾ ਕਿ ਕਈ ਜਿਹੜੇ ਅਜੇ ਸਹਿਗਦੇ ਸਨ, ਜਿਹੜੇ ਪੂਰੇ ਤਰੀਕੇ ਦੇ ਨਾਲ ਮਰੇ ਨਹੀਂ ਸਨ, ਉਹ ਤੜਫ ਕੇ ਜਦੋਂ ਮਰਦੇ ਨੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮਰੇ ਹੋਏ ਉਤਾਣ ਉੱਠਦੇ। ਜੰਬਕ ਬੋਲਤ ਤਰਾਸ ਯੋ ਪਾਵੇ, ਮਾਸ ਖਾਏ ਖਗ ਬ੍ਰਿੰਦ ਪ੍ਰਮਾਵੇ। ਜੰਬਕ ਬੋਲਤ, ਕਹਿਣ ਤੋਂ ਪਾਵੇ ਕਿ ਗਿੱਦੜ ਬਹੁਤੇ ਸਾਰੇ ਬੋਲਦੇ ਨੇ, ਜਿਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਡਰ ਪੈਦਾ ਹੁੰਦਾ ਹੈ। ਮਾਸ ਖਾਏ ਖਗ ਬ੍ਰਿੰਦ ਪ੍ਰਮਾਵੇ, ਨਾਲੇ ਗਿੱਦੜ ਮਾਸ ਖਾਂਦੇ ਨੇ ਤੇ ਨਾਲੇ ਜਿਹੜੇ ਉੱਡਣ ਵਾਲੇ ਮਾਸਾਹਾਰੀ ਪੰਛੀ ਨੇ ਉਹ ਵੀ ਬਹੁਤ ਜ਼ਿਆਦਾ ਪਾਉਂਦੇ ਨੇ ਤੇ ਮਾਸ ਨੂੰ ਖਾਂਦੇ ਨੇ। ਕੁਛ ਕਯੂਣ ਲੱਛ ਤੁਰਕ ਸੰਘਾਰੇ, ਗੁਰ ਕੇ ਵੀਰ ਸਾਥ ਸਹਿ ਮਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖ ਤੋਂ ਥੋੜੀ ਘੱਟ ਗਿਣਤੀ ਦੇ ਵਿੱਚ ਸਤਿਗੁਰਾਂ ਨੇ ਆਪਣੇ ਤੁਰਕਾਂ ਵੈਰੀਆਂ ਦਾ ਸੰਘਾਰ ਕੀਤਾ। ਗੁਰੂ ਕੇ ਵੀਰ ਸਾਥ ਸਹਿ ਮਾਰੇ, ਇਸ ਮੈਦਾਨੇ ਜੰਗ ਦੇ ਵਿੱਚ ਸਤਿਗੁਰਾਂ ਦੇ 700 ਸੂਰਮੇ ਸ਼ਹੀਦ ਹੋਏ। ਪੁਣ ਸਤਿਗੁਰ ਕੀ ਨਸ ਬਿਸਰਾਮ, ਜੀਅਤ ਸੁਪਟ ਸਭ ਲਾਇਓ ਆਰਾਮ। ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰਾਂ ਨੇ ਆਰਾਮ ਕੀਤਾ ਹੈ। ਜੀਅਤ ਸੁਪਟ ਸਭ ਲਾਇਓ ਆਰਾਮ, ਜਿੰਨੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਜਿਉਂਦੇ ਸਨ ਉਹ ਵੀ ਆਰਾਮ ਕਰਨ ਲੱਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਦੀ ਜਿੱਤ ਹੋਈ ਤੇ ਜੰਗ ਦਾ ਖਾਤਮਾ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਪੇਸ਼ ਕਰਦੇ ਨੇ। ਚਾਰ ਪਹਿਰ ਪੂਰੇ ਇਹ ਲੜਾਈ ਹੋਈ, ਹੋਇਆ ਖਹਿ ਕੇ ਬੜਾ ਕਮਸਾਨ ਪਾਈ, ਗੁਰ ਸਿੱਖਾਂ ਬਹਾਦਰੀ ਬਹੁਤ ਕੀਤੀ, ਘੱਟ ਅੜੇ ਨਾ ਮੁਗਲ ਪਠਾਨ ਪਾਈ। ਰੀਝਾਂ ਲਾ ਬਹਾਦਰਾਂ ਜੰਗ ਕੀਤਾ, ਲੋਥਾਂ ਰੁਲੀਆਂ ਵਿੱਚ ਮੈਦਾਨ ਪਾਈ। ਸਿੱਖ 700 ਪੂਰਾ ਸ਼ਹੀਦ ਹੋਇਆ, ਕਈ ਹਜ਼ਾਰ ਮਰੇ ਮੁਸਲਮਾਨ ਪਾਈ। بے مثال سدگران نے جنگ کیتا سن چورے گا شاہ جہان پائی خوشی فتح دی وچ کرتار سنگا سکھ بھول گئے نقصان پائی. کبھی جی لکھتے نے کہ جیت دی خوشی اینی کہ جنے وڈے نقصان ہوئے نے انہاں سارے نقصاناں نو سکھ بھول گئے نے. کمر کسا تم ہی ساودانا شرمت جے پانچ جام رن ٹھانا. کبھی سنتوخ سنگھ جی لکھتے نے پاوے کہ جنگ دی سماپتی ہو گئی ہے جنگ سدگرہ نے جت لیا ہے پر سدگرہ نے اپنے کمر کسے نو نہیں اتاریا جڑا کہ پچھلے پانچ پیراں تو سدگرہ نے پہنے ہوئے. اس جگہ دے اتے کبھی جی اپنے ادھیا دی سماپتی کر کے اگلے ادھیا کا پرارم کر دیں. چوندش پور کر تار کے جودا برند ترنگ پرے ہزاروں مرتک پے پیم تھان تن سنگ. کبھی سنتوخ سنگھ جی لکھ دینے کہ کرتار پور نگری دے چارے پاسے بہتے سارے کھوڑے تے جودے مرے ہوئے ڈگے پے سن ہزاراں دی گنتی دے وچ مریا ہویاں دے ٹیر وڈے وڈے لگے سن تے بہت ہی زیادہ پیان کرن پومی لگ رہی سی. بیدی چاند سو سیری مخ کہیو لکھو یاد پرلوک جے لہیو. اس ویلے سدگرو ہر گوبند سچے پاتشاہ جی نے اپنے مکھ دے وچوں بدھی چند نو اس طرح حکم کیتا کہندے ہے پائی بدھی چند لکھو آد پرلوک جے لہیو ساڈے جڑے لکھو سورمے ورگے وڈے وڈے سکھ پرلوک گمن کر گئے نے. پٹھو داس تین لوتھن لے رچے چتا سب داہ کرے. سدگرو جی بدھی چند نو کہندے نے کہ جڑے ساڈے سکھ شہید ہو گئے نے انہاں ساریاں دیاں لوتھاں نو تسی ایک جگہ دے اتے اکٹھا کرو اور چتا بنا کے اس دے اتے ساریاں دا دا کریے سسکار کریے. سونے آ گیا بو داس پٹھائے امی چاند مہرادک لائے. سن کے سدگرہ دے حکم نو بہتے سارے بدھی چند دے نال داس ترے نے. امی چند ورگے مہر چند ورگے جڑے سورمے نے او بھی بدھی چند دے نال گئے تے ساریاں نو اکٹھا کر کے اس ویلے لیندا گیا. کاشٹ سانچ داہ سب کرے لیائے اٹھت جے کائل پرے. جڑے زخمی سن انہاں نو چک کے لیندا گیا انہاں دی سام سنبھال کیتی گئی ہے تے جڑے مر چکے سن انہاں ساریاں دی وڈی ساری چتا اکٹھی بنا کے انہاں ساریاں دا داہ کر دیتا انہاں ساریاں دا سسکار کیتا. اس طریقے دے نال اس ویلے ہویا جنگ ختم ہویا ویری نٹھ گئے جتھے دار ستگراں بلائے سارے مسلمان تے سکھ جو پے زخمی ٹونڈ ٹونڈ کے سکھائیں اٹھائے سارے. ست گراں نے جس تھا حکم دیتا بڑی سام دے نال لٹائے سارے. کاری دوہاں دی اکو جئی ہون لگی تو تا کے زخم سلائے سارے. جمع کر کے سکھ شہید ہوئے ایک تھان تے رکھ جلائے سارے. ٹوئے کڈ کے کئی کرتار سنگا مسلمان شہید دبوائے سارے. کبھی کرتار سنگھ جی کلاس والے لکھدے نے اکو چکھا وڈی ساری بنا کے سارے شہید سکھاں دا سسکار کیتا. کبھی جی لکھدے نے کہ ٹوئے کڈ کڈ کے بہتے سارے مسلمانوں نو وی دبوایا گیا جڑے کہ شہید ہوئے. پر یاد رکھن دی اے لوڑ ہے کہ سدگرہ نے سارے مسلمانوں نو دفنایا نے جڑے وڈے وڈے اہلکار سن صرف انہاں نو ہی ٹوئے کڈ کے ایس جنگ دے وچ دفنایا. اتنے بکھے نسا ہوئے آئی سیال پکار کین چہوں کائی. اینا کچھ کردیاں کراندیاں کبھی جی لکھ دینے کہ رات ہو کے آگئی سیال پکار کین چہکائیں چارے پاسے گدڑ بول دین. کوکر بول تا پکھے تا ماس ਕਾਇਲ ਤੁਰਕ ਕਰਾਹਤ ਰਾਸ, ਕੁੱਤੇ ਬੋਲਦੇ ਨੇ ਮਾਸ ਨੂੰ ਖਾ ਖਾ ਕੇ, ਜਿਹੜੇ ਕਾਇਲ ਨੇ ਉਹ ਬਹੁਤ ਹੀ ਜ਼ਿਆਦਾ ਦੁੱਖ ਦੇ ਨਾਲ ਕਰਲਾਉਂਦੇ ਨੇ। ਪੁਰ ਮੈਂ ਜਹ ਕਹਿ ਨਰ ਮਿਲ ਬੈਸੇ, ਬੀਤੀ ਜਥਾ ਬਾਤਨ ਕਰ ਤੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਤਾਰਪੁਰ ਨਗਰ ਦੇ ਵਿੱਚ ਇਸਤਰੀਆਂ ਤੇ ਪੁਰਸ਼ ਮਿਲ ਕੇ ਬੈਠੇ ਨੇ, ਜਿਸ ਤਰ੍ਹਾਂ ਦੀ ਵਾਰਤਾ ਵਾਪਰੀ ਹੈ ਉਸ ਦੀਆਂ ਗੱਲਾਂ ਇੱਕ ਦੂਜੇ ਦੇ ਨਾਲ ਕਰਦੇ ਨੇ। ਅਸ ਸੰਗਰ ਨਹੀਂ ਭਇਓ ਕਦਾਈ, ਪੰਜ ਪਹਿਰ ਮੈਂ ਦਲ ਸਮਧਾਈ। ਇੱਕ ਦੂਜੇ ਦੇ ਨਾਲ ਲੋਕ ਗੱਲਾਂ ਕਰਦੇ ਨੇ ਕਿ ਇਸ ਤਰ੍ਹਾਂ ਦਾ ਵੱਡਾ ਜੰਗ ਕਦੇ ਨਹੀਂ ਹੋਇਆ, ਪੰਜ ਪਹਿਰਾਂ ਦੇ ਵਿੱਚ ਵੱਡੇ ਦਲ ਦਾ ਸਤਿਗੁਰਾਂ ਦੀ ਫੌਜ ਨੇ ਖਾਤਮਾ ਕਰ ਦਿੱਤਾ। ਦੋਨੋਂ ਦਿਸ਼ ਤੇ ਲਰ ਲਰ ਮਰੇ, ਸਤਿਗੁਰ ਬਿਨਾ ਕੌਣ ਅਸ ਕਰੇ। ਸਾਰੇ ਕਹਿੰਦੇ ਨੇ ਕਿ ਦੋਵਾਂ ਪਾਸਿਆਂ ਦੇ ਸੂਰਮੇ ਪੰਜਾਂ ਪਹਿਰਾਂ ਦੇ ਵਿੱਚ ਲੜ ਲੜ ਕੇ ਮਰ ਗਏ ਨੇ, ਸਤਿਗੁਰ ਬਿਨਾ ਕੌਣ ਅਸ ਕਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਐਸਾ ਕੰਮ ਕੋਈ ਵੀ ਕਰ ਨਹੀਂ ਸੀ ਸਕਦਾ, ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣਾ ਇੱਕ ਪਹਿਲਾਂ ਵਿਚਾਰ ਪੇਸ਼ ਕਰਦੇ ਨੇ ਤੇ ਫਿਰ ਵਿਚਾਰ ਦੀ ਅੱਗੋਂ ਵਿਚਾਰ ਲਿਖਦੇ ਨੇ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਨੇ ਆਪਣੀ ਵਿਚਾਰ ਪੇਸ਼ ਕੀਤੀ ਹੈ, ਪਹਿਲਾਂ ਮੈਂ ਸੰਗਤ ਦੇ ਸਾਹਮਣੇ ਉਹ ਬਿਆਨ ਕਰਾਂਗਾ। ਬਾਦਸ਼ਾਹੀ ਫੌਜਾਂ ਚੜੀਆਂ ਚਾਰ ਵਾਰੀ, ਜੰਗੀ ਸਾਜ ਸਮਾਨ ਤਿਆਰ ਕਰ ਕਰ, ਸੂਬੇ ਖਾਨ ਅਮੀਰ ਦਲੇਰ ਬਾਂਕੇ, ਬੀੜੇ ਚੁੱਕ ਚੜੇ ਮਜ਼ਬੀ ਖਾਰ ਕਰ ਕਰ, ਅੰਤ ਵਿੱਚ ਮੈਦਾਨ ਦੇ ਰੋਲ ਮਾਰੇ, ਗੁਰਾਂ ਫਤਿਹ ਪਾਈ ਬੁਰੀ ਮਾਰ ਕਰ ਕਰ, ਇਸ ਵਿੱਚ ਕੀ ਭੇਦ ਕਰਤਾਰ ਸਿੰਘਾਂ, ਸਿੱਟਾ ਕੱਢਿਆ ਬਹੁਤ ਵਿਚਾਰ ਕਰ ਕਰ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬਾਦਸ਼ਾਹੀ ਸੈਨਾ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਾਰ ਜੰਗਾਂ ਲੜੀਆਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਖਿਰਕਾਰ ਕੀ ਕਾਰਨ ਸੀ ਕਿ ਸਤਿਗੁਰਾਂ ਦੀ ਜਿੱਤ ਹੋਈ। ਕਵੀ ਜੀ ਲਿਖਦੇ ਨੇ ਕਿ ਸਾਰਾ ਕੁਝ ਸੋਚ ਵਿਚਾਰ ਕੇ, ਸਿੱਟਾ ਕੱਢਿਆ ਬਹੁਤ ਵਿਚਾਰ ਕਰਕੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮੈਂ ਸੋਚ ਵਿਚਾਰ ਕੇ ਇੱਕ ਸਿੱਟਾ ਕੱਢਿਆ ਹੈ ਕਿ ਆਖਿਰਕਾਰ ਕਿਹੜੇ ਕਾਰਨ ਸਨ ਸਤਿਗੁਰਾਂ ਦੀ ਜਿੱਤ ਦੇ। ਅੱਗੇ ਕਵੀ ਜੀ ਆਪਣੀ ਕਵਿਤਾ ਦੇ ਵਿੱਚ ਹੀ ਇਸ ਨੂੰ ਪੇਸ਼ ਕਰਦੇ ਨੇ। ਜਿਹੜੇ ਮੌਤ ਨੂੰ ਠੁੱਡ ਚਮਾਉਣ ਵਾਲੇ, ਨਿਤ ਮੌਤ ਉਹਨਾਂ ਪਾਸੋਂ ਡਰੇ ਪਾਈ, ਕੌਣ ਉਹਨਾਂ ਦੇ ਸਾਹਮਣੇ ਅੜਨ ਵਾਲਾ ਲਾ ਕੇ ਸੀਸ, ਜਿੰਨਾ ਤਲੀ ਧਰੇ ਪਾਈ। ਜਿਹੜਾ ਡਰੇ ਡਰਾਵਦੀ ਮੌਤ ਉਹਨੂੰ, ਬਦੋ ਬਦੀ ਸਿਰ ਉਸ ਤੇ ਚੜੇ ਪਾਈ। ਜਿਹੜੇ ਹੱਸ ਕੇ ਆਉਂਦੇ ਪਾਣ ਜੱਫੇ, ਰਹਿੰਦੀ ਉਹਨਾਂ ਪਾਸੋਂ ਸਦਾ ਪਰੇ ਪਾਈ। ਮੋਇਆ ਬਾਜ ਨਾ ਮਿਲੇ ਦਿਲਦਾਰ ਪਿਆਰਾ, ਸਬਕ ਇਸ਼ਕ ਦੇ ਜਿਨ੍ਹਾਂ ਨੇ ਪੜੇ ਪਾਈ। ਦਿਲ ਉਹਨਾਂ ਦੇ ਮੌਤ ਦਾ ਖੌਫ ਕਾਹਦਾ, ਦੁੱਖ ਹਿਜਰ ਦੇ ਜਿਨ੍ਹਾਂ ਨੇ ਜਰੇ ਪਾਈ। ਸ਼ਮਾ ਬਲਦੀ ਵੇਖਦੇ ਸਭ ਕੀੜੇ, ਕੌਣ ਬਿਨਾਂ ਪਤੰਗੇ ਦੇ ਸੜੇ ਪਾਈ। ਮਹੀਵਾਲ ਦਰਿਆ ਤੋਂ ਪਾਰ ਦਿਸੇ, ਸੋਹਣੀ ਬਿਨਾ ਨਦੀ ਕੌਣ ਤਰੇ ਪਾਈ। ਦਿਲ ਸਭ ਦਾ ਇਸ਼ਕ ਦੀ ਖਾਹਿਸ਼ ਰੱਖੇ, ਕੌਣ ਸੱਸੀ ਬਿਨਾ ਸੜ ਮਰੇ ਪਾਈ। ਹੈ ਖੇਡ ਪ੍ਰੇਮ ਦੀ ਬਹੁਤ ਔਖੀ, ਡਰ ਭੱਜ ਜਾਂਦੇ ਬੜੇ ਬੜੇ ਪਾਈ। ਆਉਂਦੇ ਸਿੱਖ ਪ੍ਰੇਮ ਦੀ ਖੇਡ ਖੇਡਣ, ਜਾਲ ਹਿਰਸ ਦੇ ਤੋੜ ਕੇ ਖਰੇ ਪਾਈ। ਧੱਕੇ ਆਉਣ ਸਿਪਾਹੀ ਕਰਤਾਰ ਸਿੰਘਾ, ਕਾਜ ਫਤਿਹ ਦਾ ਕਿਸ ਤਰ੍ਹਾਂ ਸਰੇ ਪਾਈ। ਅਖੀਰਲੀਆਂ ਸਤਰਾਂ ਦੇ ਵਿੱਚ ਕਵੀ ਕਰਤਾਰ ਸਿੰਘ ਜੀ ਇਹ ਸਿੱਟਾ ਕੱਢਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਸਿੱਖ ਨੇ ਉਹ ਇੰਨੀ ਬਹਾਦਰੀ ਦੇ ਨਾਲ ਲੜਦੇ ਨੇ ਕਿ ਆਪਣਾ ਸਿਰ ਪਹਿਲਾਂ ਹੀ ਉਹਨਾਂ ਨੇ ਤਲੀ ਦੇ ਉੱਤੇ ਰੱਖਿਆ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਭਾਵੇਂ ਬਲਦੀ ਹੋਈ ਸ਼ਮਾਂ ਨੂੰ ਹਜ਼ਾਰਾਂ ਕੀੜੇ ਵੇਖਦੇ ਨੇ, ਪਰ ਜਿਹੜੇ ਪਤੰਗੇ ਨੇ ਜਿਨ੍ਹਾਂ ਨੂੰ ਪਰਵਾਨੇ ਆਖਿਆ ਜਾਂਦਾ, ਸਿਰਫ ਉਹੀ ਪਤੰਗੇ ਛਾਵਾਂ ਤੇ ਜਾ ਕੇ ਸੜਦੇ ਨੇ, ਬਾਕੀ ਨਹੀਂ ਸੜਦੇ। ਇਸੇ ਤਰੀਕੇ ਦੇ ਸਤਿਗੁਰਾਂ ਦੇ ਯੋਧੇ ਨੇ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਪ੍ਰੇਮ ਦੀ ਖੇਡ ਖੇਡਣ ਦੇ ਵਾਸਤੇ ਸਤਿਗੁਰਾਂ ਦੇ ਸਿੱਖ ਲੜਦੇ ਨੇ, ਤੇ ਜਿਹੜੇ ਦੂਸਰੇ ਸਿਪਾਹੀ ਨੇ ਮੁਸਲਮਾਨੀ ਤੁਰਕ, ਧੱਕੇ ਆਉਣ ਸਿਪਾਹੀ ਕਰਤਾਰ ਸਿੰਘ, ਉਹ ਜਿਹੜੇ ਸਿਪਾਹੀ ਨੇ ਉਹ ਧੱਕੇ ਦੇ ਮਾਰੀ ਦੇ ਆਉਂਦੇ ਨੇ, ਇਸ ਕਰਕੇ ਉਹਨਾਂ ਦੇ ਵਿੱਚ ਲੜਨ ਤੇ ਮਰਨ ਦਾ ਕੋਈ ਚਾਅ ਨਹੀਂ ਹੁੰਦਾ, ਉਹ ਸਿਰਫ ਮਜਬੂਰੀ ਦੇ ਕਾਰਨ ਲੜਦੇ ਨੇ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਕਾਜ ਨੇਪਰੇ ਚੜਦਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਲਿਖਦੇ ਨੇ ਕਿ ਸਤਿਗੁਰਾਂ ਦੀ ਜਿੱਤ ਦਾ ਇਹ ਬਹੁਤ ਵੱਡਾ ਕਾਰਨ ਸੀ ਕਿ ਧੱਕੇ ਧਕਾਏ ਸਿਪਾਹੀ ਤੁਰਕ ਲੜਦੇ ਸਨ, ਤੇ ਦੂਸਰੇ ਪਾਸੇ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਜੂਝਦੇ ਸਨ ਸਤਿਗੁਰਾਂ ਦੇ ਸਿੱਖ।
ਕਈ ਮਾਸ ਲੋ ਮਾਸ ਰਹਿ ਹੈ, ਅਸਥੀ ਬ੍ਰਿੰਦ ਪਰੇ ਦ੍ਰਿਸ਼ ਟਹਿ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਲੋਕ ਪਿੰਡ ਦੇ ਵਿੱਚ ਗੱਲਾਂ ਕਰਦੇ ਨੇ, ਉਹ ਕਹਿੰਦੇ ਨੇ ਕਿ ਲੱਗਦਾ ਹੈ ਕਿ ਕਈ ਮਹੀਨਿਆਂ ਤੱਕ ਇਸੇ ਤਰੀਕੇ ਦੇ ਨਾਲ ਲੋਥਾਂ ਰੁਲਦੀਆਂ ਰਹਿਣਗੀਆਂ, ਮਾਸ ਇਧਰ ਉਧਰ ਪਸਰਿਆ ਰਹੇਗਾ, ਹੱਡੀਆਂ ਵੀ ਇਸੇ ਤਰੀਕੇ ਦੇ ਨਾਲ ਕਈ ਮਹੀਨਿਆਂ ਤੱਕ ਦਿਖਦੀਆਂ ਰਹਿਣਗੀਆਂ।
ਮਨ ਸਤ ਗੁਰ ਕੇ ਭਈ ਗਿਲਾਨ, ਬਹੁ ਬਦ ਬੋਏ ਪ੍ਰਾਤ ਲੋਠਾਨ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਵੀ ਬੜੀ ਗਿਲਾਨਤਾ ਆਈ, ਬਹੁ ਬਦ ਬੋਏ ਪ੍ਰਾਤ ਲੋਠਾਨ। ਸਤਿਗੁਰੂ ਜੀ ਸੋਚਦੇ ਨੇ ਕਿ ਜਦੋਂ ਤੱਕ ਸਵੇਰ ਹੋਵੇਗੀ ਤੇ ਬਹੁਤੀ ਸਾਰੀ ਬਦਬੋ ਪਸਰ ਜਾਏਗੀ ਹਰ ਇੱਕ ਤਰਫ।
ਰਹੇ ਉਹ ਨਾ ਜਾਏ ਨਗਰ ਕੇ ਮਾਹੀ, ਕੁਛ ਉਪਾਏ ਇਸ ਕੋ ਹੋਏ ਨਾਹੀ।
ਸਤਿਗੁਰਾਂ ਨੇ ਸੋਚਿਆ ਕਿ ਜੇਕਰ ਕੋਈ ਉਪਾਅ ਕੀਤਾ ਨਾ ਗਿਆ ਤੇ ਪਿੰਡ ਦੇ ਵਿੱਚ ਰਹਿਣਾ ਵੀ ਸਾਡਾ ਮੁਸ਼ਕਲ ਹੋ ਜਾਏਗਾ।
ਇੱਕ ਤੋਂ ਇਹ ਕਾਰਨ ਮਨ ਜਾਣਾ, ਦੁਤੀਏ ਬੁੱਢਣ ਸ਼ਾਹ ਪਛਾਣਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਕਰਕੇ ਸਤਿਗੁਰਾਂ ਨੇ ਕਰਤਾਰਪੁਰ ਨਗਰੀ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ। ਕਿਹੜੇ ਕਿਹੜੇ ਕਾਰਨ ਸਨ ਕਰਤਾਰਪੁਰ ਨਗਰੀ ਨੂੰ ਛੱਡਣ ਦੇ, ਉਹਨਾਂ ਦਾ ਕਵੀ ਜੀ ਨੇ ਬਿਆਨ ਕੀਤਾ। ਇੱਕ ਤੇ ਸਾਰਿਆਂ ਤੋਂ ਵੱਡਾ ਇਹ ਕਾਰਨ ਸੀ ਕਿ ਬਦਬੋ ਫੈਲ ਜਾਏਗੀ, ਰਹਿਣਾ ਪੁਰੀ ਦੇ ਵਿੱਚ ਮੁਸ਼ਕਲ ਹੋ ਜਾਵੇਗਾ, ਇਸ ਕਰਕੇ ਨਗਰ ਨੂੰ ਛੱਡਣਾ ਚਾਹੀਦਾ। ਦੁਤੀਏ ਬੁੱਢਣ ਸ਼ਾਹ ਪਛਾਣਾ, ਦੂਸਰਾ ਕਾਰਨ ਇਹ ਸੀ ਕਿ ਸਤਿਗੁਰਾਂ ਨੇ ਉਸ ਬੁੱਢਣ ਸ਼ਾਹ ਨੂੰ ਮਿਲਣ ਦੇ ਵਾਸਤੇ ਜਾਣਾ ਹੈ, ਜਿਹਦੀ ਕਿ ਕਥਾ ਤੁਸੀਂ ਪਹਿਲਾਂ ਸੁਣ ਚੁੱਕੇ।
ਅੰਤ ਸਮਾਂ ਪਹੁੰਚੋ ਤਿਸ ਆਈ, ਦਰਸ਼ਨ ਚਾਹਤ ਬੈਸ ਬਿਤਾਈ।
ਜਿਸ ਬੁੱਢਣ ਸ਼ਾਹ ਦਾ ਅਖੀਰਲਾ ਜਿਹੜਾ ਸਮਾਂ ਹੈ ਉਹ ਲਾਗੇ ਆ ਗਿਆ ਹੈ, ਦਰਸ਼ਨ ਚਾਹਤ ਬੈਸ ਬਿਤਾਈ, ਉਹਨੇ ਆਪਣੀ ਸਾਰੀ ਉਮਰ ਨੂੰ ਲੰਘਾ ਦਿੱਤਾ ਹੈ ਸਤਿਗੁਰਾਂ ਦੀ ਦਰਸ਼ਨਾਂ ਦੀ ਚਾਹ ਦੇ ਵਿੱਚ।
ਤਿਸ ਕੀ ਆਸ਼ਾ ਪੂਰਨ ਹੇਤ, ਚੜਨ ਰਹੋ ਗੁਰ ਕਿਰਪਾ ਨਕੇਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਬੁੱਢਣ ਸ਼ਾਹ ਦੀ ਆਸ਼ਾ ਨੂੰ ਪੂਰਨ ਕਰਨ ਦੇ ਵਾਸਤੇ ਕਿਰਪਾ ਦੇ ਘਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰੀ ਨੂੰ ਛੱਡਣ ਦਾ ਫੈਸਲਾ ਕੀਤਾ।
ਤ੍ਰਿਤੀਏ ਜੇ ਤਕ ਗ੍ਰਾਮ ਸਮੀਪ, ਹੋਤੇ ਹਜ਼ਾਰੋਂ ਥਾਨ ਮਹੀਪ।
ਕਵੀ ਜੀ ਲਿਖਦੇ ਨੇ ਕਿ ਤੀਸਰਾ ਇਹ ਕਾਰਨ ਬਣਿਆ ਕਿ ਲਾਗੇ ਲਾਗੇ ਪਿੰਡਾਂ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਤੁਰਕ ਰਹਿੰਦੇ ਸਨ।
ਲੜਤ ਜੰਗ ਮੈਂ ਸੋ ਸਭ ਮਾਰੇ, ਸਨ ਬੰਦੀ ਤਿੰਨ ਕੇਰ ਪਿਛਾਰੇ।
ਲੜਦਿਆਂ ਲੜਦਿਆਂ ਜੰਗ ਦੇ ਵਿੱਚ ਉਹਨਾਂ ਸਾਰਿਆਂ ਨੂੰ ਸਤਿਗੁਰਾਂ ਨੇ ਮਾਰ ਦਿੱਤਾ ਸੀ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੰਬੰਧੀ ਸਨ ਉਹ ਪਿੱਛੇ ਬਚੇ ਸਨ।
ਰਚੈ ਦੁਸ਼ ਬਲ ਛਲ ਕੇ ਸੰਗ, ਮਰੇ ਬ੍ਰਿੰਦ ਤੇ ਹੋਏ ਮਨ ਭੰਗ।
ਤੀਸਰਾ ਸਤਿਗੁਰਾਂ ਨੇ ਇਹ ਕਾਰਨ ਸੋਚਿਆ, ਜਿਨ੍ਹਾਂ ਦੇ ਸਾਥੀਆਂ ਨੂੰ ਅਸੀਂ ਮਾਰ ਦਿੱਤਾ ਹੈ ਮੈਦਾਨੇ ਜੰਗ ਦੇ ਵਿੱਚ, ਉਹਨਾਂ ਦੇ ਰਿਸ਼ਤੇਦਾਰ ਸੰਬੰਧੀ ਜਿਉਂਦੇ ਨੇ ਤੇ ਜੇਕਰ ਇੱਥੇ ਰਵਾਂਗੇ ਅਨੇਕਾਂ ਪ੍ਰਕਾਰ ਦੇ ਦੁਸ਼ਾਂ ਨੂੰ ਛਲਾਂ ਨੂੰ ਵਲਾਂ ਨੂੰ ਕਰਕੇ ਉਹ ਸਾਨੂੰ ਮਾਰਨ ਦੀ ਚੇਸ਼ਟਾ ਕਰਨਗੇ, ਸਾਨੂੰ ਹਾਨੀ ਪਹੁੰਚਾਉਣਗੇ।
ਇਤਿਆਦਿਕ ਕਾਰਨ ਕੁਛ ਔਰ, ਚਿਤਵਤ ਪੇ ਸੋਡੀ ਸਿਰ ਮੋਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਹੋਰ ਵੀ ਥੋੜੇ ਬਹੁਤੇ ਕਾਰਨ ਸਨ ਜਿਨ੍ਹਾਂ ਨੂੰ ਸੋਢੀਆਂ ਦੇ ਸਿਰਮੌਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੋਚੇ। ਵਿਧੀ ਚੰਦ ਕੋ ਨਿਕਟ ਹਕਾਰ ਕਹਿਤ ਪਏ ਹਮ ਕੀਨਸ ਤਿਆਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਜੀ ਕਹਿੰਦੇ ਨੇ, ਹਮ ਕੀਨ ਸਤਿਆਰਾ, ਹੇ ਭਾਈ ਵਿਧੀ ਚੰਦ, ਅਸੀਂ ਇਸ ਨਗਰੀ ਨੂੰ ਛੱਡ ਕੇ ਜਾਣ ਦੀ ਤਿਆਰੀ ਕਰ ਲਈ ਹੈ, ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ। ਕੀਰਤਪੁਰ ਮੈਂ ਪਹੁੰਚੇ ਜਾਈ ਜਾਓ ਸਦਨ ਤੋਂ ਬਿਰਮ ਬਿਹਾਈ। ਸਤਿਗੁਰੂ ਜੀ ਜਿੱਤ ਦੀ ਪ੍ਰਾਪਤੀ ਤੋਂ ਬਾਅਦ ਘਰ ਵੀ ਨਹੀਂ ਗਏ, ਬਾਹਰੋਂ ਬਾਹਰ ਹੀ ਸਤਿਗੁਰਾਂ ਨੇ ਫੈਸਲਾ ਕੀਤਾ ਕਿ ਨਹੀਂ ਰੁਕਣਾ ਕਰਤਾਰਪੁਰ ਦੇ ਵਿੱਚ। ਵਿਧੀ ਚੰਦ ਨੂੰ ਕਹਿੰਦੇ ਨੇ ਕਿ ਅਸੀਂ ਇਸ ਨਗਰੀ ਨੂੰ ਛੱਡ ਕੇ ਕੀਰਤਪੁਰ ਜਾਣਾ ਹੈ, ਜਾਓ ਸਦਨ ਤੋਂ ਬਿਲਮ ਬਿਹਾਈ, ਇਸ ਕਰਕੇ ਘਰ ਦੇ ਵਿੱਚ ਚਲਿਆ ਜਾ ਦੇਰੀ ਨੂੰ ਛੱਡ ਕੇ।
ਸਿਆਂਦਣ ਡੋਰੇ ਤਿਆਰ ਕਰੀ ਜੈ ਬਹਿਲਣ ਵਾਸਤੇ ਸਕਟ ਭਰ ਲੀਜੈ।
ਭਾਈ ਵਿਧੀ ਚੰਦ ਜੀ ਘਰ ਚਲੇ ਜਾਓ, ਜਾ ਕੇ ਸਾਰਿਆਂ ਨੂੰ ਆਖੋ ਕਿ ਕੀਰਤਪੁਰ ਜਾਣਾ ਹੈ, ਸਿਆਂਦਣ ਡੋਰੇ ਤਿਆਰ ਕਰੀ ਜੈ, ਰੱਥਾਂ ਨੂੰ ਤੇ ਡੋਲਿਆਂ ਨੂੰ ਪਾਲਕੀਆਂ ਨੂੰ ਤਿਆਰ ਕਰਵਾਵੋ, ਬਹਿਲਣ ਵਸਤ ਸਕਟ ਭਰ ਲੀਜੈ, ਬਹਿਲਾਂ ਦੇ ਵਿੱਚ ਤੇ ਗੱਡਿਆਂ ਦੇ ਵਿੱਚ ਸਮਾਨ ਨੂੰ ਭਰਿਆ ਜਾਵੇ।
ਕਰੋ ਨਾ ਲਾਲਚ ਪ੍ਰਿਯ ਵਥ ਲੀਜੈ ਅਪਰ ਸਰਬ ਹੀ ਤਿਆਗਣ ਕੀ ਜੈ।
ਨਾਲ ਦੀ ਨਾਲ ਸਤਿਗੁਰਾਂ ਨੇ ਵਿਧੀ ਚੰਦ ਨੂੰ ਇਹ ਵੀ ਹੁਕਮ ਕੀਤਾ ਕਿ ਸਾਰਿਆਂ ਨੂੰ ਆਖੋ ਕਿ ਕਿਸੇ ਚੀਜ਼ ਦਾ ਲਾਲਚ ਨਹੀਂ ਕਰਨਾ, ਪ੍ਰਿਯ ਵਥ ਲੀਜੈ, ਇੱਥੇ ਪ੍ਰਿਯ ਵਥ ਤੋਂ ਭਾਵ ਪਿਆਰੀਆਂ ਚੀਜ਼ਾਂ ਨਹੀਂ ਹੈ, ਇੱਥੇ ਪ੍ਰਿਯ ਵਥ ਤੋਂ ਭਾਵ ਹੈ ਕਿ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਸਿਰਫ ਉਹੀ ਲਿਜਾਈਆਂ ਜਾਣ, ਕਿਸੇ ਚੀਜ਼ ਦਾ ਲਾਲਚ ਕੀਤਾ ਨਾ ਜਾਵੇ, ਬਾਕੀ ਸਾਰੀਆਂ ਛੱਡ ਦਿਓ, ਜਿੰਨੀਆਂ ਕੁ ਚੀਜ਼ਾਂ ਦੇ ਨਾਲ ਸਰਦਾ ਹੈ ਉਹਨਾਂ ਨੂੰ ਨਾਲ ਚੁੱਕੋ।
ਵਹਿਰ ਕੰਗ ਸਰ ਪਰ ਹਮ ਖਰੇ ਤੋਹੇ ਪ੍ਰਤੀਖਤ ਥਿਰਤਾ ਕਰੇ।
ਵਿਧੀ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਗੰਗਸਰ ਨਾਂ ਦਾ ਖੂਹ ਹੈ, ਅਸੀਂ ਉੱਥੇ ਖੜੇ ਹੋ ਕੇ ਤੁਹਾਡੀ ਉਡੀਕ ਕਰਾਂਗੇ ਤੇ ਸਾਰੇ ਪਰਿਵਾਰ ਦੇ ਸਮੇਤ ਤੁਸੀਂ ਉੱਥੇ ਪਹੁੰਚੋ। ਗੰਗਸਰ ਉਹ ਖੂਹ ਸੀ ਜਿਹੜਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਗਵਾਇਆ ਸੀ।
ਜਥਾ ਜੋਗ ਦੀ ਜੈ ਅਸਵਾਰੀ ਆਨੋ ਸੰਗ ਸਰਬ ਕਰ ਤਿਆਰੀ।
ਸਤਿਗੁਰਾਂ ਨੇ ਵਿਧੀ ਚੰਦ ਨੂੰ ਆਖਿਆ ਕਿ ਜਥਾ ਯੋਗ ਸਾਰਿਆਂ ਨੂੰ ਅਸਵਾਰੀਆਂ ਦੇ ਕੇ ਇਸ ਜਗ੍ਹਾ ਦੇ ਉੱਤੇ ਸ਼ੀਘਰਤਾ ਦੇ ਨਾਲ ਤਿਆਰੀ ਕਰਕੇ ਵਿਧੀ ਚੰਦ ਜੀ ਲੈ ਕੇ ਪਹੁੰਚੋ।
ਵਿਧੀ ਚੰਦ ਸੁਣ ਗਮਨਿਓ ਤੂਰਨ ਕਰਿਓ ਸੁਨਾਏ ਹੁਕਮ ਗੁਰ ਪੂਰਨ।
ਵਿਧੀ ਚੰਦ ਨੇ ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਸਤ ਬਚਨ ਆਖਿਆ, ਕਾਲੀ ਦੇ ਨਾਲ ਸਤਿਗੁਰਾਂ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸਾਰਿਆਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਾ ਦਿੱਤਾ ਕਿ ਸਤਿਗੁਰਾਂ ਨੇ ਹੁਕਮ ਕੀਤਾ ਕਿ ਕਰਤਾਰਪੁਰ ਨਗਰੀ ਨੂੰ ਛੱਡਣਾ ਤੇ ਕੀਰਤਪੁਰ ਨਗਰੀ ਦੇ ਵਿੱਚ ਪ੍ਰਵੇਸ਼ ਕਰਨਾ, ਉੱਥੇ ਜਾਣਾ।
ਸੁਣ ਮਰਵਾਹੀ ਨਾਨਕੀ ਘਰ ਕੀ ਵਸਤ ਸੰਭਾਰ ਵਿਧੀ ਚੰਦ ਕੇ ਹੱਥ ਕਰ ਲਾਦੀ ਸਕਟ ਮਜਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਮਰਵਾਹੀ ਜੀ ਨੇ ਨਾਨਕੀ ਜੀ ਨੇ ਸੁਣਿਆ ਤੇ ਘਰ ਦੀਆਂ ਜਿਹੜੀਆਂ ਲੋੜੀਂਦੀਆਂ ਚੰਗੀਆਂ ਚੀਜ਼ਾਂ ਸਨ ਉਹਨਾਂ ਨੂੰ ਸਾਂਭਣਾ ਸ਼ੁਰੂ ਕੀਤਾ, ਵਿਧੀ ਚੰਦ ਦੇ ਹੱਥਾਂ ਦੇ ਵਿੱਚ ਫੜਾ ਕੇ ਗੱਡੇ ਦੇ ਵਿੱਚ ਚੀਜ਼ਾਂ ਲੱਦੀਆਂ ਗਈਆਂ।
ਖੇਮ ਕੋਇਰ ਸੂਰਜ ਮਲਦਾਰਾ ਨੁਖਾ ਗੁਜਰੀ ਦੁਤੀ ਉਦਾਰਾ।
ਸਤਿਗੁਰਾਂ ਦੇ ਮਹਿਲਾਂ ਤੋਂ ਇਲਾਵਾ ਸਤਿਗੁਰਾਂ ਦੀਆਂ ਦੋਵੇਂ ਨੂੰਹਾਂ ਵੀ ਜਾਣ ਦੇ ਵਾਸਤੇ ਤਿਆਰ ਹੋਈਆਂ ਨੇ। ਜਿਹੜੀ ਖੇਮ ਕੋਇਰ ਹੈ ਇਹ ਸੂਰਜ ਮਲ ਦੀ ਘਰ ਵਾਲੀ ਹੈ ਤੇ ਦੂਸਰੇ ਪਾਸੇ ਸ੍ਰੀ ਗੁਜਰੀ ਜੀ ਸ੍ਰੀ ਤੇਗ ਬਹਾਦਰ ਜੀ ਦੇ ਮਹਿਲ ਨੇ।
ਸ਼ੀਘ੍ਰ ਚੜਾਏ ਰੁਚਰ ਜੋਗ ਡੋਰੇ ਨਿਕਸੀ ਵਹਿਰ ਗੰਗ ਸਰ ਓਰੇ।
ਬੜੀ ਸ਼ੀਘਰਤਾ ਦੇ ਨਾਲ ਦੋਵਾਂ ਨੂੰਹਾਂ ਨੂੰ ਡੋਲੇ ਦੇ ਵਿੱਚ ਚੜਾਇਆ ਗਿਆ ਤੇ ਡੋਲੇ ਕਹਾਰ ਚੁੱਕ ਕੇ ਲੈ ਗਏ ਗੰਗਸਰ ਖੂਹ ਦੇ ਵੱਲ।
ਦੈ ਖਾਸੇ ਇੱਕ ਪਰ ਮਰਵਾਹੀ ਚੜੀ ਨਾਨਕੀ ਦੂਸਰ ਮਾਹੀ।
ਕਵੀ ਜੀ ਲਿਖਦੇ ਨੇ ਕਿ ਦੋ ਖਾਸੇ ਮੰਗਵਾਏ ਗਏ ਨੇ, ਇੱਕ ਖਾਸੇ ਦੇ ਵਿੱਚ ਸਤਿਗੁਰਾਂ ਦੇ ਮਹਿਲ ਮਰਵਾਹੀ ਜੀ ਚੜੇ ਨੇ ਤੇ ਦੂਸਰੇ ਖਾਸੇ ਦੇ ਵਿੱਚ ਸਤਿਗੁਰਾਂ ਦੇ ਦੂਸਰੇ ਮਹਿਲ ਨਾਨਕੀ ਜੀ ਸਵਾਰ ਹੋਏ ਨੇ। ਸ੍ਰੀ ਗੁਰਦਿੱਤਾ ਸਿਆਂਦਨ ਚਰੇ, ਸ੍ਰੀ ਹਰ ਰਾਏ ਨਿਕਟ ਥਿਰ ਕਰੇ। ਇਸ ਤੋਂ ਇਲਾਵਾ ਗੁਰਦਿੱਤਾ ਜੀ ਨੇ ਇੱਕ ਰੱਥ ਦੀ ਸਵਾਰੀ ਕੀਤੀ ਹੈ ਤੇ ਆਪਣੇ ਨਾਲ ਹੀ ਉਹਨਾਂ ਨੇ ਸ੍ਰੀ ਹਰ ਰਾਏ ਜੀ ਨੂੰ ਬਿਠਾ ਲਿਆ। ਬਿਧੀ ਚੰਦ ਸਿੱਖ ਆਦਿਕ ਨਾਰੀ, ਸਕਲ ਭਾਈ ਬਹਿਲਣ ਅਸ ਵਾਰੀ। ਬਿਧੀ ਚੰਦ ਤੇ ਹੋਰ ਜਿਹੜੇ ਆਦਿਕ ਸਿੱਖ ਸਨ, ਜਿੰਨੀਆਂ ਔਰਤਾਂ ਸਨ, ਉਹਨਾਂ ਨੇ ਬਹਿਲਾਂ ਦੀਆਂ ਸਵਾਰੀਆਂ ਕੀਤੀਆਂ। ਸ੍ਰੀ ਗੁਰ ਤੇਗ ਬਹਾਦਰ ਚੰਦ, ਅਣੀ ਰਾਏ ਹੈ ਚੜੇ ਬਿਲੰਦ। ਸ੍ਰੀ ਤੇਗ ਬਹਾਦਰ ਜੀ ਔਰ ਇਸ ਤੋਂ ਇਲਾਵਾ ਅਣੀ ਰਾਏ ਜੀ ਇਹ ਘੋੜਿਆਂ ਦੇ ਉੱਤੇ ਅਸਵਾਰ ਹੋਏ। ਬਾਬਕ ਗੁਰੂ ਰਬਾਬੀ ਦਾਰਾ, ਤੁਰਤ ਬਹਿਲ ਪਰ ਹੈ ਅਸਵਾਰਾ। ਸਤਿਗੁਰਾਂ ਦਾ ਜਿਹੜਾ ਹਜੂਰੀ ਰਾਗੀ ਸੀ, ਜਿਹਦਾ ਨਾਮ ਬਾਬਕ ਸੀ, ਉਹ ਵੀ ਆਪਣੀ ਘਰਵਾਲੀ ਦੇ ਸਮੇਤ ਅਸਵਾਰ ਹੋਇਆ। ਬਿਧੀ ਚੰਦ ਕੋ ਨੰਦਨ ਸਿਆਨੋ, ਲਾਲ ਚੰਦ ਚੜ ਕੀਨ ਪਿਆਨੋ। ਇਸ ਤੋਂ ਇਲਾਵਾ ਭਾਈ ਬਿਧੀ ਚੰਦ ਦਾ ਜਿਹੜਾ ਸਿਆਣਾ ਪੁੱਤਰ ਸੀ, ਜਿਹਦਾ ਨਾਮ ਲਾਲ ਚੰਦ ਸੀ, ਉਹ ਵੀ ਨਾਲ ਜਾਣ ਦੇ ਵਾਸਤੇ ਤਿਆਰ ਹੋਇਆ। ਜਾਤੀ ਮਲਕ ਕੁਟਾਂਬ ਸਮੇਤਾ, ਗਵਣ ਕੀਨ ਸਭ ਤਜੇ ਨਕੇਤਾ। ਜਿਹੜਾ ਸਤਿਗੁਰਾਂ ਦਾ ਸ਼ਸਤਰਧਾਰੀ ਯੋਧਾ ਜਾਤੀ ਮਲਕ ਹੈ, ਉਹ ਵੀ ਆਪਣੇ ਪਰਿਵਾਰ ਦੇ ਸਮੇਤ ਨਾਲ ਜਾਣ ਦੇ ਵਾਸਤੇ ਆਪਣੇ ਘਰ ਨੂੰ ਛੱਡ ਕੇ ਤਿਆਰ ਹੋਇਆ। ਜੇ ਰਣ ਮਰੇ ਸੋ ਗੁਰਪੁਰ ਗਏ, ਕਾਇਲ ਹੋਤੇ ਕਸ਼ਟ ਜਿਨ ਥੀਏ। ਕਵੀ ਜੀ ਲਿਖਦੇ ਨੇ ਕਿ ਜਿਹੜੇ ਤੇ ਰਣ ਭੂਮੀ ਦੇ ਵਿੱਚ ਮਾਰੇ ਜਾ ਚੁੱਕੇ ਸਨ, ਉਹ ਤੇ ਗੁਰਾਂ ਦੀ ਪੁਰੀ ਦੇ ਵਿੱਚ ਪਹੁੰਚੇ ਸਨ, ਪਰ ਕਵੀ ਜੀ ਲਿਖਦੇ ਨੇ ਜਿਹੜੇ ਕਾਇਲ ਸਨ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜ਼ਖਮ ਲੱਗੇ ਹੋਏ ਸਨ, ਜਿਨ੍ਹਾਂ ਜ਼ਖਮਾਂ ਦੇ ਵਿੱਚ ਬੜੀ ਦਰਦ ਹੁੰਦੀ ਸੀ। ਸ੍ਰੀ ਹਰਿ ਗੋਬਿੰਦ ਨਿਕਟ ਹਕਾਰੇ, ਸਭ ਸੋ ਕਰਨਾ ਦ੍ਰਿਸ਼ਟ ਨਿਹਾਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੇ ਜ਼ਖਮੀਆਂ ਨੂੰ ਆਪਣੇ ਕੋਲ ਬੁਲਾਇਆ ਹੈ ਤੇ ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਸਾਰਿਆਂ ਨੂੰ ਤੱਕਿਆ। ਪੀੜਾ ਹਰੀ ਸਕਲ ਕੀ ਜਬੈ, ਚੜ ਕਰ ਪਿਆਰ ਹੋਏ ਪੈ ਤਵੈ। ਜਦੋਂ ਹੀ ਸਤਿਗੁਰਾਂ ਨੇ ਮਿਹਰ ਦੀ ਨਜ਼ਰ ਦੇ ਨਾਲ ਘਾਇਲਾਂ ਨੂੰ ਜ਼ਖਮੀਆਂ ਨੂੰ ਤੱਕਿਆ ਤੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੀਆਂ ਪੀੜਾਂ ਦੂਰ ਹੋ ਗਈਆਂ, ਸਾਰਿਆਂ ਦਾ ਦਰਦ ਮੁੱਕ ਗਿਆ ਤੇ ਸਾਰੇ ਦੇ ਸਾਰੇ ਫਿਰ ਤਿਆਰੀ ਕਰਕੇ ਨਾਲ ਜਾਣ ਦੇ ਵਾਸਤੇ ਤਿਆਰ ਹੋ ਗਏ। ਜੈ ਸਤਿਗੁਰ ਸਭ ਦਲ ਜੁਤ ਖਰੇ, ਤਿਆਰ ਹੋਏ ਤਹ ਆਵਨ ਕਰੇ। ਜਿੱਥੇ ਕਿ ਗੰਗਸਰ ਖੂਹ ਦੇ ਕਿਨਾਰੇ ਦੇ ਉੱਤੇ ਸਤਿਗੁਰੂ ਜੀ ਸਾਰਿਆਂ ਦੀ ਉਡੀਕ ਕਰ ਰਹੇ ਸਨ, ਉਸ ਪਾਸੇ ਨੂੰ ਤਿਆਰੀ ਕਰਕੇ ਸਾਰੇ ਆ ਰਹੇ ਨੇ। ਗੁਰ ਕਰਕੇ ਸਮਾਜ ਬੜ ਪਾਰੇ, ਤਰੇ ਤਾਂ ਹੀ ਸਰਬ ਸੰਵਾਰੇ। ਗੁਰੂ ਘਰ ਦਾ ਜਿੰਨਾ ਵੀ ਵੱਡਾ ਸਾਜੋ ਸਮਾਨ ਹੈ, ਉਸ ਨੂੰ ਸੰਭਾਲ ਕੇ ਉਸੇ ਜਗ੍ਹਾ ਦੇ ਉੱਤੇ ਰੱਖਿਆ ਜਾਣ ਲੱਗਾ। ਲੇ ਸਭਹਿਨ ਕੋ ਸੰਗ ਲਵਾਇਓ, ਬਿਧੀ ਚੰਦ ਗੁਰ ਕੇ ਟਿਗ ਆਇਓ। ਇਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰਕੇ ਬਿਧੀ ਚੰਦ ਜੀ ਸਾਰੇ ਪਰਿਵਾਰ ਨੂੰ ਸਤਿਗੁਰਾਂ ਦੇ ਨੂੰ ਨਾਲ ਲੈ ਕੇ ਉਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੀ ਉਡੀਕ ਕਰ ਰਹੇ ਸਨ। ਇਸ ਤਰੀਕੇ ਦੇ ਨਾਲ ਉਹ ਸਵੇਰੇ ਵਾਪਰਿਆ। ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ। ਉਸੇ ਦਿਨ ਸੁਤੇ ਹੀ ਹੁਕਮ ਦਿੰਦੇ, ਬਿਧੀ ਚੰਦ ਜੀ ਹੋਵੋ ਤਿਆਰ, ਛੇਤੀ ਅਸੀਂ ਗੰਗਸਰ ਜਾਏ ਕੇ ਬੈਠਦੇ ਹਾਂ, ਉਥੇ ਲੈ ਆਵੋ ਪਰਿਵਾਰ ਛੇਤੀ। ਲੋੜਵੰਦੀਆਂ ਲਵੋ ਉਠਾਏ ਚੀਜ਼ਾਂ, ਬਾਕੀ ਛੱਡੋ ਜੋ ਨਹੀਂ ਦਰਕਾਰ ਛੇਤੀ। ਬਿਧੀ ਚੰਦ ਪਾਇਆ ਗਿਆ ਗਿਆ ਘਰ ਨੂੰ, ਦੱਸੀ ਮਨਸਾ ਗੁਰਾਂ ਦੀ ਸਾਰ ਛੇਤੀ। ਹੁਕਮ ਸੁਣਦਿਆਂ ਸਭ ਤਿਆਰ ਹੋਏ, ਲਿਆ ਸਾਜ ਸਮਾਨ ਸੰਭਾਰ ਛੇਤੀ। ਦਾਸ ਦਾਸੀਆਂ ਸਭ ਤਿਆਰ ਹੋ ਗਏ, ਸਾਂਭ ਲਿਆ ਸਾਰਾ ਕਾਰਬਾਰ ਛੇਤੀ। ਅੱਧੀ ਰਾਤ ਦੇ ਹੁੰਦਿਆਂ ਮਾਈਆਂ ਨੂੰ ਕਰ ਰੱਥਾਂ ਦੇ ਵਿੱਚ ਅਸਵਾਰ। ਚਾਰ ਛੇਤੀ ਦੋਵੇਂ ਨੂਹਾਂ ਚੜਾਈਆਂ ਵਿੱਚ ਡੋਲੇ ਦਸ ਦਾਸੀਆਂ ਬਹਿਲੀ ਬਿਠਾਰ ਛੇਤੀ ਬਿਧੀ ਚੰਦ ਲੈ ਆਇਆ ਗੰਗ ਸਰ ਤੇ ਗੱਡੇ ਊਠ ਸਮਾਨ ਦੇ ਪਾਰ ਛੇਤੀ ਹੋਈ ਫੌਜ ਤਿਆਰ ਕਰਤਾਰ ਸਿੰਘਾ ਤੋੜੇ ਧੁਕੇ ਪਹਿਨੇ ਹਥਿਆਰ ਛੇਤੀ ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਤਿਆਰ ਹੋ ਪਏ ਨੇ ਨਗਰੀ ਕਰਤਾਰਪੁਰ ਨੂੰ ਛੱਡ ਕੇ ਕੀਰਤਪੁਰ ਜਾਣ ਦੇ ਵਾਸਤੇ ਹੱਥ ਜੋਰ ਸਭ ਗਾਥ ਬੁਝਾਈ ਪ੍ਰਭ ਜੀ ਚੱਲ ਆਏ ਸਮੁਦਾਈ ਉਸ ਵੇਲੇ ਬਿਧੀ ਚੰਦ ਨੇ ਸਤਿਗੁਰਾਂ ਦੇ ਕੋਲ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਸਾਰੇ ਦੇ ਸਾਰੇ ਚੱਲ ਕੇ ਇੱਥੇ ਪਹੁੰਚ ਗਏ ਨੇ ਜੇ ਤੱਕ ਸਕਟਣ ਪਰ ਲੱਦ ਗਯੋ ਤਿਤਕ ਸਮਾਜ ਸੰਗ ਕਰ ਲਯੋ ਜਿੰਨਾ ਕ ਸਾਜੋ ਸਮਾਨ ਗੱਡਿਆਂ ਦੇ ਉੱਤੇ ਲੱਦਿਆ ਗਿਆ ਹੈ ਸੱਚੇ ਪਾਤਸ਼ਾਹ ਓਨੀਆਂ ਚੀਜ਼ਾਂ ਨੂੰ ਲੱਦ ਕੇ ਲਿਆਂਦਾ ਗਿਆ ਤੀਰ ਮਾਲ ਕੋ ਕਾਹਿਓ ਕਨੇਰੇ ਸੋ ਨਹੀਂ ਆਇਵ ਰਾਵਰ ਨੇਰੇ ਬਿਧੀ ਚੰਦ ਜੀ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਹੋਰ ਤੇ ਚੀਜ਼ਾਂ ਵੀ ਆ ਗਈਆਂ ਨੇ ਤੇ ਸਾਰੇ ਵੀ ਆ ਗਏ ਨੇ ਪਰ ਸੱਚੇ ਪਾਤਸ਼ਾਹ ਇੱਕ ਸਿਰਫ ਤੁਹਾਡਾ ਪੋਤਰਾ ਧੀਰਮਲ ਨਹੀਂ ਆਇਆ ਧੀਰਮਲ ਨੂੰ ਸੱਚੇ ਪਾਤਸ਼ਾਹ ਬੜਾ ਆਖਿਆ ਪਰ ਸੱਚੇ ਪਾਤਸ਼ਾਹ ਧੀਰਮਲ ਤੁਹਾਡੇ ਲਾਗੇ ਬਿਲਕੁਲ ਆਉਣਾ ਨਹੀਂ ਚਾਹੁੰਦਾ ਤੁਹਾਡੇ ਨਾਲ ਹੀ ਨਹੀਂ ਜਾਣਾ ਚਾਹੁੰਦਾ ਕਹਿਤ ਸੁਤ ਜੋ ਨ ਪੁਰ ਕਰਤਾਰ ਰਹਿਓ ਸਮਾਜ ਸੁਲਾਇਓ ਸੰਵਾਰ ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਬੜੀ ਜਿੱਦ ਕੀਤੀ ਬੜੀਆਂ ਅਰਜ਼ਾਂ ਕੀਤੀਆਂ ਪਰ ਧੀਰਮਲ ਜੀ ਬਿਲਕੁਲ ਤਿਆਰ ਨਾ ਹੋਏ ਉਹ ਕਹਿੰਦੇ ਨੇ ਕਿ ਮੈਂ ਆਪਣੀ ਨਗਰੀ ਕਰਤਾਰਪੁਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਜਿੰਨੀਆਂ ਸੱਚੇ ਪਾਤਸ਼ਾਹ ਸਾਡੀਆਂ ਚੀਜ਼ਾਂ ਰਹਿ ਗਈਆਂ ਨੇ ਜਿਨ੍ਹਾਂ ਨੂੰ ਅਸੀਂ ਗੱਡਿਆਂ ਦੇ ਉੱਤੇ ਨਹੀਂ ਲੱਦਿਆ ਉਹਨਾਂ ਨੂੰ ਧੀਰਮਲ ਨੇ ਸੰਭਾਲਿਆ ਨਹੀਂ ਚਾਹਤ ਚਿਤ ਸੰਗ ਤੁਮਾਰਾ ਬੱਕਰ ਬਾਕ ਪ੍ਰਤੀਕੂਲ ਉਚਾਰਾ ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਉਹਦਾ ਚਿੱਤ ਰਤਾ ਵੀ ਨਹੀਂ ਕਰਦਾ ਕਿ ਉਹ ਤੁਹਾਡਾ ਸਮੀਪੀ ਬਣੇ ਤੁਹਾਡੇ ਨਾਲ ਜਾਵੇ ਬੱਕਰ ਬਾਕ ਪ੍ਰਤੀਕੂਲ ਉਚਾਰਾ ਇੱਥੋਂ ਤੱਕ ਕਿ ਸੱਚੇ ਪਾਤਸ਼ਾਹ ਤੁਹਾਡੇ ਵਰ ਖਿਲਾਫ ਉਹਨੇ ਬਹੁਤ ਕਠੋਰ ਗੱਲਾਂ ਆਖੀਆਂ ਜਿਹੜੀਆਂ ਮੈਂ ਕਹਿ ਵੀ ਨਹੀਂ ਸਕਦਾ ਨਿਜ ਮਾਤਾ ਕੋ ਰਾਖਿਓ ਪਾਸ ਕਹਿ ਬਹੁ ਬਿਦ ਕੀ ਪ੍ਰੀਤ ਆਵਾਸ ਬਿਧੀ ਚੰਦ ਨੇ ਇਹ ਵੀ ਸਤਿਗੁਰਾਂ ਨੂੰ ਦੱਸਿਆ ਕਿ ਧੀਰਮਲ ਨੇ ਆਪਣੀ ਮਾਤਾ ਨੂੰ ਵੀ ਆਪਣੇ ਕੋਲ ਰਹਿਣ ਦੇ ਵਾਸਤੇ ਮਜਬੂਰ ਕੀਤਾ ਬਹੁਤ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਸ ਨੇ ਆਪਣੀ ਮਾਂ ਨੂੰ ਵੀ ਆਪਣੇ ਨਾਲ ਰਹਿਣ ਦੇ ਵਾਸਤੇ ਰਾਜ਼ੀ ਕੀਤਾ ਬੱਡਨ ਹਮਾਰੇ ਨਗਰ ਬਸਾਇਓ ਮਿਲ ਤੁਰਕਣ ਸੋ ਰਹਿ ਇਥਾਇਓ ਸੱਚੇ ਪਾਤਸ਼ਾਹ ਧੀਰਮਲ ਦਾ ਇਸ ਤਰ੍ਹਾਂ ਦਾ ਕਹਿਣਾ ਹੈ ਕਿ ਸਾਡੇ ਵੱਡਿਆਂ ਨੇ ਇਹ ਕਰਤਾਰਪੁਰ ਨਗਰੀ ਵਸਾਈ ਹੈ ਕਿਉਂਕਿ ਯਾਦ ਰੱਖਣ ਦੀ ਲੋੜ ਹੈ ਕਿ ਕਰਤਾਰਪੁਰ ਨਗਰ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਸਾਇਆ ਸੀ ਕਹਿੰਦਾ ਕਿ ਧੀਰਮਲ ਦਾ ਇਸ ਤਰ੍ਹਾਂ ਦਾ ਕਹਿਣਾ ਕਿ ਵੱਡੇ ਸਤਿਗੁਰਾਂ ਨੇ ਨਗਰ ਵਸਾਇਆ ਸੀ ਮਿਲ ਤੁਰਕਣ ਸੋ ਰਹਿ ਇਥਾਇਓ ਭਾਵੇਂ ਕੁਝ ਵੀ ਹੋ ਜਾਵੇ ਮੈਂ ਇਸ ਨਗਰੀ ਨੂੰ ਨਹੀਂ ਛੱਡਾਂਗਾ ਤੁਰਕਾਂ ਦੇ ਨਾਲ ਮਿਲ ਕੇ ਹੀ ਇਸ ਨਗਰੀ ਦੇ ਵਿੱਚ ਰਵਾਂਗਾ ਹਮ ਨਹੀਂ ਤਿੰਨ ਸੋ ਵੈਰ ਕਮਾਵੇ ਤੁਰਕਣ ਕੇ ਅਨੁਸਾਰ ਬੇਤਾਵੇ ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਧੀਰਮਲ ਨੇ ਆਖਿਆ ਕਿ ਤੁਸੀਂ ਭਾਵੇਂ ਤੁਰਕਾਂ ਦੇ ਨਾਲ ਵੈਰ ਕਮਾਉਂਦੇ ਹੋ ਮੈਂ ਕਦੇ ਵੀ ਤੁਰਕਾਂ ਦੇ ਨਾਲ ਵੈਰ ਨਹੀਂ ਕਰਾਂਗਾ ਮੈਂ ਤੁਰਕਾਂ ਦਾ ਅਨੁਸਾਰੀ ਹੋ ਕੇ ਹੀ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਬਸਰ ਕਰਾਂਗਾ ਸ੍ਰੀ ਆਦ ਗ੍ਰੰਥ ਰਾਖ ਕਰ ਲੀਨੋ ਗੁਪਤ ਛੁਪਾਵਣ ਕਿਤ ਕੀਨੋ ਇਥੋਂ ਤੱਕ ਕਿ ਸੱਚੇ ਪਾਤਸ਼ਾਹ ਆਦ ਬਾਣੀ ਦੀ ਜਿਹੜੀ ਬੀੜ ਹੈ ਉਸ ਨੂੰ ਵੀ ਉਸਨੇ ਲੁਕਾ ਕੇ ਕਿਸੇ ਗੁਪਤ ਜਗ੍ਹਾ ਦੇ ਉੱਤੇ ਰੱਖ ਦਿੱਤਾ ਹੈ ਖੋਜ ਰਹੇ ਸੋ ਹਾਥ ਨਾ ਆਇਓ ਤਾਰੋ ਕਠਨ ਕੋਠਰੇ ਲਾਇਓ ਸੱਚੇ ਪਾਤਸ਼ਾਹ ਬੀੜ ਨੂੰ ਬੜਾ ਲੱਭਣ ਦਾ ਯਤਨ ਕੀਤਾ ਪਰ ਆਦ ਬਾਣੀ ਦੀ ਜਿਹੜੀ ਬੀੜ ਹੈ ਉਹ ਵੀ ਸੱਚੇ ਪਾਤਸ਼ਾਹ ਸਾਡੇ ਹੱਥ ਨਹੀਂ ਲੱਗੀ ਤਾਰੋ ਕਠਨ ਕੋਠਰੇ ਲਾਇਓ ਇੱਕ ਕੋਠੜੀ ਦੇ ਵਿੱਚ ਬੜਾ ਮੋਟਾ ਤਾਲਾ ਲਾਇਆ ਹੋਇਆ ਸਾਨੂੰ ਲੱਗਦਾ ਹੈ ਕਿ ਬੀੜ ਬਾਣੀ ਦੀ ਉਸੇ ਕੋਠੜੀ ਦੇ ਵਿੱਚ ਹੋਵੇ
ਕਹਿ ਸੋ ਮੈਂ ਇਹ ਰਾਖਣ ਕਰੋ ਇਸ ਕੀ ਆ
ਦਾਸ ਏਕ ਮਨ ਧਰੋ। ਬਿਧੀ ਚੰਦ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਧੀਰਮਲ ਕਹਿੰਦਾ ਕਿ ਸਿਰਫ ਜਿਹੜੀ ਬਾਣੀ ਦੀ ਵੀੜ ਹੈ ਉਹਨੂੰ ਮੈਂ ਆਪਣੇ ਕੋਲ ਹਮੇਸ਼ਾ ਰੱਖਾਂਗਾ, ਇਸ ਕੀ ਆਸ ਏਕ ਮਨ ਧਰੋ। ਸੱਚੇ ਪਾਤਸ਼ਾਹ ਉਹ ਕਹਿੰਦਾ ਕਿ ਸਿਰਫ ਤੇ ਸਿਰਫ, ਕੇਵਲ ਤੇ ਕੇਵਲ ਇਸ ਬਾਣੀ ਦੀ ਜਿਹੜੀ ਵੀੜ ਹੈ ਉਹਦਾ ਮੈਨੂੰ ਆਸਰਾ ਹੈ, ਮੈਂ ਇਹਦੇ ਆਸਰੇ ਨੂੰ ਧਾਰਨ ਕਰਦਾ। ਜਿਸ ਤੇ ਚੱਲੇ ਮੋਰ ਗੁਜ਼ਰਾਨਾ, ਖਾਣ ਪਾਣ ਕੋ ਖਰਚ ਮਹਾਨਾ। ਧੀਰਮਲ ਸੱਚੇ ਪਾਤਸ਼ਾਹ ਕਹਿੰਦਾ ਕਿ ਇਸ ਬਾਣੀ ਦੀ ਵੀੜ ਦੇ ਨਾਲ ਹੀ ਮੇਰਾ ਗੁਜ਼ਰਾਨ ਚੱਲਣਾ ਹੈ, ਮੇਰਾ ਗੁਜ਼ਾਰਾ ਚੱਲਣਾ ਹੈ, ਖਾਣ ਪੀਣ ਦਾ ਖਰਚ ਮਹਾਨ ਜਿਹੜਾ ਹੈ ਨਾ ਉਹ ਇਸ ਦੇ ਪੱਲਿਓ ਹੀ ਮੇਰਾ ਪੂਰਾ ਹੋਵੇ। ਜੋਰ ਪਾਏ ਕਰ ਹੋਏ ਬਖੇਰਾ, ਕਰੋ ਤਲੇ ਆਵੋ ਤਿਸ ਬੇਰਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਉਸ ਵੇਲੇ ਬਹੁਤੀ ਜਿੱਦ ਨਹੀਂ ਕੀਤੀ, ਆਪਣਾ ਜ਼ੋਰ ਨਹੀਂ ਦਿਖਾਇਆ, ਕਿਉਂਕਿ ਮੈਂ ਸੋਚਿਆ ਕਿ ਜੇਕਰ ਜ਼ਬਰਦਸਤੀ ਕਰਾਂਗੇ ਤੇ ਵੱਡਾ ਬਖੇੜਾ ਪੈਦਾ ਹੋਵੇਗਾ। ਕਹੇ ਤੇ ਲੈ ਆਵੋ ਇਸ ਬੇਰਾ, ਹੇ ਸੱਚੇ ਪਾਤਸ਼ਾਹ ਜੇਕਰ ਤੁਹਾਡਾ ਹੁਕਮ ਹੋਵੇ ਤੇ ਮੈਂ ਹੁਣੇ ਹੀ ਜਾਵਾਂਗਾ ਤੇ ਧੀਰਮਲ ਤੋਂ ਉਹ ਜਿਹੜੀ ਬਾਣੀ ਦੀ ਵੀੜ ਹੈ ਨਾ ਉਹ ਖੋਹ ਕੇ ਜ਼ਬਰਦਸਤੀ ਲੈ ਆਵਾਂਗਾ। ਇਸ ਤਰੀਕੇ ਦੀ ਜਿਹੜੀ ਵਾਰਤਾ ਹੈ ਉਹ ਬਿਧੀ ਚੰਦ ਨੇ ਸੁਣਾਈ ਸਤਿਗੁਰਾਂ ਨੂੰ। ਹੋਰ ਸਭ ਪਰਿਵਾਰ ਆ ਗਿਆ ਇੱਥੇ, ਧੀਰਮਲ ਨਾ ਆਵਣਾ ਚਾਹੇ ਗੁਰਜੀ, ਮਾਤਾ ਆਪਣੀ ਨੂੰ ਉਸ ਰੱਖ ਲਿਆ, ਬੜੇ ਕਰੜੇ ਬਚਨ ਸੁਣਾਏ ਗੁਰਜੀ, ਸ੍ਰੀ ਗ੍ਰੰਥ ਨਹੀਂ ਪਤਾ ਛੁਪਾਏ ਕਿੱਥੇ, ਢੂੰਡ ਰਹੇ ਨਾਹੀਂ ਹੱਥ ਆਏ ਗੁਰਜੀ, ਗੱਲਾਂ ਕਰਦਾ ਸਖਤ ਵਿਰੋਧ ਦੀਆਂ, ਮੇਰਾ ਦਿਲ ਰਿਹਾ ਗੁੱਸਾ ਖਾਏ ਗੁਰਜੀ, ਕਰੋ ਆਗਿਆ ਤਿਵੇਂ ਬਜਾਏ ਲਿਆਵਾਂ, ਆਦ ਗ੍ਰੰਥ ਨਹੀਂ ਛੱਡਣਾ ਪਾਏ ਗੁਰਜੀ, ਬਿਧੀ ਚੰਦ ਦੇ ਤਾਈ ਕਰਤਾਰ ਸਿੰਘਾ, ਗੱਲਾਂ ਸੁਣ ਕਹਿੰਦੇ ਮੁਸਕਰਾਏ ਗੁਰਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬਿਧੀ ਚੰਦ ਨੇ ਆਖਿਆ ਸੱਚੇ ਪਾਤਸ਼ਾਹ ਬੜੀਆਂ ਸਖਤ ਵਿਰੋਧ ਦੀਆਂ ਉਹਨੇ ਗੱਲਾਂ ਕੀਤੀਆਂ ਨੇ, ਮੇਰੇ ਦਿਲ ਦੇ ਵਿੱਚ ਬੜਾ ਗੁੱਸਾ ਹੈ, ਸੱਚੇ ਪਾਤਸ਼ਾਹ ਮੈਨੂੰ ਆਗਿਆ ਦੇਵੋ, ਕਮ ਸੇ ਕਮ ਆਦ ਬਾਣੀ ਦੀ ਜਿਹੜੀ ਵੀੜ ਹੈ ਉਹ ਛੱਡਣੀ ਨਹੀਂ ਚਾਹੀਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਧੀ ਚੰਦ ਦੀਆਂ ਗੱਲਾਂ ਨੂੰ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਿਧੀ ਚੰਦ ਨੂੰ ਧੀਰੇ ਦਿੱਤਾ। ਸ੍ਰੀ ਹਰਿ ਗੋਬਿੰਦ ਲਖੀ ਖੁਟਾਈ, ਅਗਰ ਤੁਰ ਕਟਿਗ ਪਤਰ ਪਠਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਧੀਰਮਲ ਦੀ ਸਾਰੀ ਖੁਟਿਆਈ ਨੂੰ ਜਾਣ ਲਿਆ। ਅਗਰ ਤੁਰ ਕਟਿਗ ਪਤਰ ਪਠਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਿਧੀ ਚੰਦ ਨੂੰ ਕਿ ਬਿਧੀ ਚੰਦ ਜੀ ਧੀਰਮਲ ਹੈ ਹੀ ਐਸਾ ਜਿਨੇ ਪਹਿਲਾਂ ਵੀ ਤੁਰਕਾਂ ਦੇ ਵੱਲ ਇੱਕ ਚਿੱਠੀ ਲਿਖ ਕੇ ਭੇਜੀ ਸੀ, ਜਿਸ ਵਾਰਤਾ ਨੂੰ ਤੁਸੀਂ ਸੁਣ ਚੁੱਕੇ ਹੋ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੀਰਮਲ ਦੇ ਬਾਬਤ ਕੁਝ ਭਵਿੱਖਤ ਵਾਕ ਵੀ ਕਰਨਗੇ। ਸਮੇਂ ਦੀ ਸਮਾਪਤੀ ਹੈ, ਜਿਸ ਤਰ੍ਹਾਂ ਦੇ ਭਵਿੱਖਤ ਵਾਕ ਸਤਿਗੁਰੂ ਜੀ ਧੀਰਮਲ ਦੀ ਬਾਬਤ ਕਰਨਗੇ, ਜਿਸ ਤਰ੍ਹਾਂ ਕਵੀ ਜੀ ਉਸ ਘਟਨਾ ਨੂੰ ਆਪਣੇ ਅੰਦਾਜ਼ ਦੇ ਵਿੱਚ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦੁਆ ਦਾਸ गोरिंद कहो मेरी है परना।